ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਮ ਮੁਦਤਾ ਨਿਰਦੀਨਤਾ ਨਿਰਭੈ ਸਹਿਤ ਵਿਚਾਰ ਕੀਰਤ ਕਰਤ ਦਰਿਦਰ ਕੀ ਤਾਂ ਪ੍ਰਤ ਪਰਤ ਉਚਾਰ। ਸਮ ਮੁਦਤਾ ਨਿਰਦੀਨਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਵੇਂ ਅਧਿਆਏ ਦਾ 20ਵਾਂ ਛੰਦ ਅੱਜ ਪੜ੍ਹਨ ਲੱਗੇ ਹਾਂ, ਜੋ ਕਿ ਦੋਹਰੇ ਵਿੱਚ ਸ਼੍ਰੀ ਜੋਗੀ ਰਾਜ ਭਰਤਰੀ ਜੀ ਦੇ ਪ੍ਰਤੀ ਦੂਸਰੇ ਰਾਜੇ ਨੇ ਜਦੋਂ ਵਚਨ ਕੀਤਾ ਕਿ ਰਾਜਨ ਚਿੰਤਾਰੂ ਮਣੀ ਨੂੰ ਛੱਡ ਕੇ, ਭਾਵ ਰਾਜ ਭਾਗ ਨੂੰ ਛੱਡ ਕੇ ਕਿਉਂ ਤੂੰ ਦਰਿਦਰੀ ਕੰਗਾਲੀ ਵਿੱਚ ਰਚ ਗਿਆ। ਪਹਿਲਾ ਰਾਜਾ ਅਤੇ ਭਰਤੀ ਦੇ ਰਾਹੀਂ ਉਪਦੇਸ਼ ਲੈ ਕੇ ਆਪਣੇ ਰਾਜ ਨੂੰ ਭਾਗ ਨੂੰ ਚਲਾ ਗਿਆ ਅਤੇ ਬੜਾ ਪ੍ਰਸੰਨ ਹੋਇਆ ਹੰਕਾਰ ਨਾਸ ਕਰਕੇ। ਹੁਣ ਇਹਦੇ ਦੂਸਰੇ ਦੇ ਰਾਹੀਂ ਭਰਤੀ ਜੀ ਸਿੱਖਿਆ ਦੇ ਕੇ ਅਤੇ ਇਹਨੂੰ ਵੀ ਨਿਹਾਲ ਕਰਨਗੇ। ਹੁਣ ਦੋਹਰੇ ਵਿੱਚ ਲਿਖਦੇ ਆ ਸਾਮ ਕਈ ਸਮਤਾ, ਭਾਵ ਜਿਹੋ ਜਿਹਾ ਮੈਂ ਉਹੋ ਜਿਹਾ ਉਹ, ਇਹ ਸਮਤਾ ਹੁੰਦੀ। ਇੱਕ ਦਿਨ ਦਾ ਨਾ ਉਹ ਅਮੀਰ ਮੈਂ ਗਰੀਬ, ਉਹ ਮੂਰਖ ਮੈਂ ਸਿਆਣਾ, ਇਹ ਸਮਤਾ ਨਹੀਂ। ਸਮਤਾ ਵੀ ਚਲੋ ਪਰਮੇਸ਼ੁਰ ਦਾ ਬਣਾਇਆ ਹੋਇਆ ਜੀਵ ਆ, ਜਿਹੋ ਜਿਹਾ ਮੈਂ ਉਹੋ ਜਿਹਾ ਉਹ ਆ, ਸਮਤਾ ਬਰਾਬਰਤਾ ਸਮਦ੍ਰਿਸ਼ਟੀ। ਮੁਦਤਾ ਗਈ ਹੈ ਪ੍ਰਸੰਨਤਾ ਨਾਲ, ਨਿਰਦੀਨਤਾ ਗਈ ਦੀਨਤਾ ਤੋਂ ਰਹਿਤ, ਨਿਰਭੈ ਸਹਿਤ ਵਿਚਾਰ ਦੇ ਭੈ ਤੋਂ ਰਹਿਤ ਹੋ ਕਰਕੇ। ਫਿਰ ਬੜੀ ਡੂੰਘੀ ਵਿਚਾਰ ਦੇ ਸਹਿਤ ਬੜੇ ਧਿਆਨ ਦੇ ਨਾਲ ਕੀਰਤ ਕਰਤ ਦਰਿਦਰ ਕੀ, ਜਿਹੜੀ ਦਰਿਦਰੀ ਦਾ ਉਹਨੇ ਤਾਨਾ ਜਿਹਾ ਮਾਰਿਆ ਵੀ ਕਿਉਂ ਤੁਸੀਂ ਧਾਰਨ ਕੀਤੀ ਆ, ਉਸ ਦਰਿਦਰੀ ਦੀ ਕੀਰਤੀ ਕਰਦੇ ਹੋਏ ਤਾਂ ਪ੍ਰਤ ਭਰਤ ਉਚਾਰ, ਤਾਂ ਪ੍ਰਤ ਕਹੀਏ ਉਸ ਰਾਜੇ ਦੇ ਪ੍ਰਤੀ ਜਿਹੜਾ ਭਰਤਰੀ ਜੀ ਆਪਣੇ ਬਚਨ ਉਚਾਰਨ ਲੱਗੇ, ਉਹਨੂੰ ਫਿਰ ਸਿੱਖਿਆ ਦੇਣ ਲੱਗੇ ਵੀ ਜੇ ਦਰਿਦਰੀ ਨੇ ਤੂੰ ਮਾੜਾ ਕਹਿੰਦਾ ਆ, ਪਹਿਲਾਂ ਉਹਦੇ ਬਾਰੇ ਸੁਣ ਤਾਂ ਲਾ। ਚੋ ਬਈ ਬਲਕਲ ਕਰ ਹੁਲਾਸ ਹੈ ਹਮਕੋ, ਇਹ ਰਾਜਾ ਸੋਹਣਾ ਬਲਕਲ ਹੁੰਦਾ ਵਾ ਭੋਜ ਪੱਤਰ, ਬ੍ਰਿਸ਼ ਦੇ ਜਿਹੜੇ ਛਿਲੜਾਂ ਦੇ ਵਸਤਰ ਹੁੰਦੇ ਆ ਨਾ ਬਲਕਲ, ਉਹਨਾਂ ਨੂੰ ਕਿਹਾ ਜਾਂਦਾ ਬ੍ਰਿਸ਼ਾਂ ਦੇ ਛਿਲੜਾਂ ਦੇ ਵਸਤਰ ਜਾਂ ਭੋਜ ਪੱਤਰ ਹੁੰਦੇ ਆ, ਜਿਹੜੇ ਬੜੇ ਬੜੇ ਤਗੜੇ ਪੱਤੇ ਹੁੰਦੇ ਆ ਅਤੇ ਉਹਨਾਂ ਵਿੱਚ ਭੋਜਨ ਛਕ ਲਈਦਾ ਆ, ਉਹ ਵੱਡੇ ਵੱਡੇ ਪੱਤਰ ਸਰੀਰ ਦੁਆਲੇ ਲਪੇਟੇ ਜਾਂਦੇ ਆ, ਕੇਲੇ ਆਦਿਕ ਦੇ ਜਿਹੜੇ ਵਸਤਰਾਂ ਨਾਲ ਵੀ ਕਈ ਸਾਧੂ ਸਰੀਰ ਢੱਕਦੇ ਆ। ਸਿੱਧਾ ਸਮਝ ਲਓ ਵੀ ਵਲਕਲ ਭਾਵ ਬ੍ਰਿਸ਼ ਦੇ ਜਿਹੜੇ ਛਿੱਲੜ ਆ ਉਹਨਾਂ ਦੇ ਜਿਹੜੇ ਬਣੇ ਹੋਏ ਵਸਤਰ ਆ। ਰਾਜਾ ਸਾਨੂੰ ਕਹਿੰਦੇ ਹਮਕੋ ਕੇ, ਸਾਨੂੰ ਵਲਕਲ ਦੇ ਜਿਹੜੇ ਵਸਤਰ ਆ ਭੋਜ ਪੱਤਰ ਆ ਉਹ ਪੈਣ ਦੇ ਨਾਲ ਹੀ ਹੁਲਾਸ ਕਹੀਏ ਆਨੰਦ ਹੈ, ਠੀਕ ਹੈ। ਬਹੁ ਲਖਮੀ ਕਰ ਮੋਦ ਸੋ ਤੁਮਕੋ, ਤੁਮਕੋ ਕਹੀਏ ਤੇ ਤੈਨੂੰ ਜਿਹੜਾ ਬਹੁਤ ਕਹੀ, ਬਹੁਤ ਪ੍ਰਕਾਰ ਦੀ ਜਿਹੜੀ ਵਿਭੂਤੀ ਆ ਲਛਮੀ ਆ ਉਹਦੇ ਕਰਕੇ ਮੋਦ ਕਹੀਏ ਆਨੰਦ ਹੈ ਪ੍ਰਸੰਨਤਾ ਹੈ। ਫਰਕ ਦੱਸ ਲੱਗਿਆ ਵੀ ਤੈਨੂੰ ਕਿੱਦਾਂ ਪ੍ਰਸੰਨਤਾ, ਸਾਨੂੰ ਕਿੱਦਾਂ ਪ੍ਰਸੰਨਤਾ। ਵਲਕਲ ਕਰ ਹੁਲਾਸ ਹੈ ਹਮਕੋ, ਭੋਜ ਪੱਤਰਾਂ ਦੇ ਜਾਂ ਬ੍ਰਿਸ਼ਾਂ ਦੇ ਜਿਹੜੇ ਛਿੱਲੜਾਂ ਦੇ ਵਸਤਰ ਆ ਵਲਕਲ ਦਾ ਕਹਿੰਦੇ ਉਹ ਹਮਕੋ ਕੀ ਸਾਨੂੰ ਜਾਂ ਮੈਨੂੰ ਭੋਜ ਪੱਤਰਾਂ ਦੇ ਕੱਪੜੇ ਪਾ ਕੇ। ਵਲਕਲ ਦਾ ਅਰਥ ਇੱਦਾਂ ਜਾਂ ਸਿੱਧਾ ਲਾ ਲੈਣਾ ਵਾ ਵੀ ਵਸਤਰ, ਕਹਿੰਦੇ ਸਾਨੂੰ ਜਿਹੜੇ ਭੋਜ ਪੱਤਰਾਂ ਦੇ ਵਸਤਰ ਆ ਉਹ ਕੱਪੜੇ ਪਾ ਕੇ ਹੁਲਾਸ ਕੇ ਆਨੰਦ ਹੈ। ਬਹੁ ਲਖਮੀ ਕਰ ਮੋਦ ਸੋ ਤੁਮਕੋ, ਅਤੇ ਤੈਨੂੰ ਤੁਮਕੋ ਕਹੀਏ ਤੈਨੂੰ ਜਾਂ ਤੁਹਾਨੂੰ ਹੇ ਰਾਜਾ, ਬਹੁ ਲਖਮੀ ਬਹੁਤ ਹੀ ਲਛਮੀ ਕਰਕੇ ਜਾਂ ਬਹੁਤ ਹੀ ਲਛਮੀ ਕਰਕੇ ਵਿਭੂਤੀ ਕਰਕੇ ਪਦਾਰਥਾਂ ਕਰਕੇ ਮੋਦ ਸਕੀਏ ਆਨੰਦ ਹੈ। ਮੈਂ ਪ੍ਰਸੰਨ ਸਤੂ ਸਾਗਰ ਹੈ, ਸਾਗਰ ਹੈ ਜਿਹੜਾ ਸਤੂ ਹੁੰਦੇ ਆ ਛੋਲਿਆਂ ਦੇ ਪੀਹ ਪੂਹ ਕੇ ਬਣਾ ਲਈਦਾ ਭੁੰਨ ਭੁੰਨ ਕੇ, ਫਿਰ ਇਤਿਹਾਸਕ ਜਿਹੜੇ ਕੰਦ ਮੂਲ ਸਾਗ ਪੱਤੇ ਪੁੱਤੇ ਹਰਿਆਂ ਦੀ ਸਬਜ਼ੀ ਦੀ ਪਾਲਕ ਪੂਲਕ ਆਦਿਕ ਇਹਦੇ ਬਾਰੇ ਕਹਿ ਰਹੇ, ਸਾਗ ਤੋਂ ਲੈ ਕੇ ਆਦਿ ਕੰਦ ਮੂਲ ਸਾਰਾ ਕੁਝ ਜੋ ਫਲ ਫਰੂਟ ਆ ਜੰਗਲਾਂ ਵਿੱਚ ਹੁੰਦਾ ਅਤੇ ਕਹਿੰਦੇ ਵੀ ਮੈਂ ਜਿਹੜਾ ਛੋਲਿਆਂ ਨੂੰ ਪੀਹ ਪੂ ਕੇ ਬਣਾਇਆ ਹੋਇਆ ਸੱਤੂ ਆ। ਪੁਰਾਣੇ ਜ਼ਮਾਨੇ 'ਚ ਲੋਕ ਸੱਤੂ ਬੜਾ ਖਾਂਦੇ ਹੁੰਦੇ ਸੀ, ਹੁਣ ਤਾਂ ਸਾਨੂੰ ਪਤਾ ਹੀ ਨਹੀਂ ਹੈ, ਨਾ ਸਾਨੂੰ ਹੀ ਪਤਾ, ਨਾ ਆਉਣ ਵਾਲੀ ਪੀੜ੍ਹੀ ਨੂੰ ਤਾਂ ਬਿਲਕੁਲ ਨਹੀਂ ਪਤਾ ਰਹਿਣਾ। ਕਹਿੰਦੇ ਮੈਂ ਸੱਤੂ ਅਤੇ ਸਾਗ ਆਦਿਕ ਕੰਧ ਮੂਲ ਖਾ ਕੇ ਹੀ ਪਰੇਸ਼ਾਨ ਕੇ ਪਰੇਸ਼ਾਨ ਰਹਿੰਦਾ ਹਾਂ। ਮੈਂ ਇੱਦਾਂ ਪਰੇਸ਼ਾਨ ਹਾਂ, ਤੂੰ ਪ੍ਰਸੀਦ ਬਹੁਤ ਬਹੁਤ ਵਿਅੰਜਨ ਸਵਾਦ ਹੈ ਅਤੇ ਬਹੁਤ ਤਰ੍ਹਾਂ ਦੇ ਜਿਹੜੇ ਵਿਅੰਜਨ ਭੋਜਨ ਆ ਸਵਾਦ ਹੈ ਕਿ ਸਵਾਦੀ 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 ਬਹੁਤ ਤਰ੍ਹਾਂ ਬਹੁਤ ਕਹੀਏ ਬਹੁਤ ਤਰ੍ਹਾਂ ਦੇ ਜਿਹੜੇ ਸਵਾਦੀ ਸਵਾਦੀ ਭੋਜਨ ਆ। ਵਿਅੰਜਨ ਦਾ ਅਰਥ ਵੀ ਹੁੰਦਾ ਬਹੁਤ ਤਰ੍ਹਾਂ ਦੇ ਭੋਜਨ, ਬਾਅਦ ਵਿੱਚ ਬਹੁਤ ਤਰ੍ਹਾਂ ਦੀ ਵਰਾਇਟੀਆਂ ਹਨ ਉਹਨੂੰ ਵਿਅੰਜਨ ਕਿਹਾ ਜਾਂਦਾ। ਅਤੇ ਵਿਅੰਜਨ ਦਾ ਸਿੱਧਾ ਅਰਥ ਭੋਜਨ ਲਾ ਲੈਣਾ ਆਪਾਂ, ਬਹੁਤ ਦਾ ਅਰਥ ਉੱਤੇ ਲਾ ਲੈਣਾ। ਬਹੁਤੇ ਜਿਹੜੇ ਪ੍ਰਕਾਰ ਦੇ ਭੋਜਨ ਆ, ਸਵਾਦ ਹੈ ਕਿ ਸਵਾਦੀ ਤੂੰ ਉਹ ਖਾ ਕੇ ਪ੍ਰਸਿੱਧਦਾ ਹੈ ਪ੍ਰਸੰਨ ਹੁੰਦਾ ਹੈ। ਵੇਅੰ ਹਰਕ ਖੇਤ ਸੈਲ ਸਹਿਨ ਕਰ, ਵੇਅੰ ਹਰ ਖੇਤ ਹਰਕ, ਵੇਅੰ ਦਾ ਅਰਥ ਵਿਦਵਾਨ ਕਰਦੇ ਆ ਕਿ ਪੈਦਾ ਹੁੰਦਾ। ਕਹਿੰਦੇ ਮੈਨੂੰ ਪੈਦਾ ਹੁੰਦਾ ਹੈ, ਹਰਖ ਕਹੀਏ ਆਨੰਦ ਜਾਂ ਖੁਸ਼ੀ, ਖੇਤ ਖੇਤ ਧਰਤੀ ਦੀ ਜਿਹੜੀ ਸੇਜਾ ਕਰਕੇ ਅਤੇ ਸੈਲ ਕੇ ਪਹਾੜ ਦੀ ਸੇਜਾ ਕਰਕੇ ਉੱਪਰ ਸੈਣ ਕੇ ਸੌਂ ਕਰਕੇ। ਕਹਿੰਦੇ ਮੈਨੂੰ ਧਰਤੀ ਜਾਂ ਪਹਾੜ ਉੱਤੇ ਸੈਣ ਕਰਕੇ ਪਾਸ ਸੌਣ ਕਰਕੇ ਹਰਖ ਹੁੰਦਾ, ਆਨੰਦ ਹੁੰਦਾ ਜਾਂ ਖੁਸ਼ੀ ਹੁੰਦੀ ਆ। ਯੂਯੰ ਪੁਸ਼ਟ ਦੁਆਰ ਦੁਰਦ ਖਾਟ ਪਰ, ਇਹ ਯੂਯੰ ਪਾਠ ਹੀ ਕਰਨਾ, ਯੂਯੰ ਯੂਯੰ ਤੁਸ਼ਟ ਤੁਸ਼ਟ ਦਾ ਅਰਥ ਹੁੰਦਾ ਪ੍ਰਸੰਨ, ਯੂਯੰ ਯੂਯੰ ਦਾ ਅਰਥ ਹੁੰਦਾ ਹੈ ਹੁੰਦਾ ਹੈ। ਕਹਿੰਦੇ ਤੂੰ ਦੁਰਦ ਨਾਮ ਦੋ ਰਲ ਕੇ ਦੰਦਾਂ ਵਾਲਾ ਪਾ, ਹਾਥੀ ਹਾਥੀ ਦੇ ਜਿਹੜੇ ਖਾਟ ਕੇ ਪਲੰਘ ਆ ਉਹਦੇ ਪਲੰਘ ਉੱਤੇ ਸੌਂ ਕਰਕੇ ਜਿਹੜਾ ਪੁਸ਼ਟ ਕਹੀਏ ਪ੍ਰਸੰਨ ਯੂਯੰ ਕਹੀਏ ਹੁੰਦਾ ਹੈ। ਆ ਗਈ ਨਾ ਸਮਝ ਜੀ, ਯੂਯੰ ਤੁਸ਼ਟ ਦੋਹ ਦਰਦ ਖਾਟ ਪਰ। ਜਾਂ ਇੱਦਾਂ ਵੀ ਅਰਥ ਕਰ ਲੈਂਦੇ ਆ ਵੀ ਤੈਨੂੰ ਜਿਹੜਾ ਆਨੰਦ ਆ ਨਾ ਉਹ ਦੰਦ ਖੰਡ, ਖਾਟ ਦਾ ਅਰਥ ਲਾਉਂਦੇ ਖੰਡ, ਖੰਡ ਦੇ ਰੇਸ਼ਮੀ ਪਲੰਘਾਂ ਦੇ ਵਿੱਚ, ਖਾਟ ਦਾ ਅਰਥ ਉਹੀ ਆ ਇਹ ਆਪਣਾ ਪਲੰਘ, ਉਹਦੇ 'ਤੇ ਕਹਿੰਦੇ ਸੈਣ ਸੌਣ ਕਰਕੇ ਖੁਸ਼ੀ ਹੁੰਦੀ ਆ। ਠੀਕ ਹੈ ਜੀ, ਇੱਥੇ ਜਿਹੜਾ ਪਾਠ ਕੀਤਾ ਵਾ ਦੁਆਰ ਦੁਰਦ ਦਾ ਵੀ ਹਾਥੀ ਦੰਦ, ਪਰ ਸਹੀ ਪਾਠ ਜਿਹੜਾ ਰਹਿੰਦਾ ਨਾ ਉਹ ਬਣਦਾ ਵਾ ਵੇਖਿਆ ਜਾਵੇ ਤਾਂ ਇਹਦਾ ਦੇਸਿਆਰੀ ਪੈਰ 'ਚ ਬਾਵਾ ਦੁਹੈ ਅਤੇ ਅੱਗੇ ਰਦ ਦੁਹੈ ਰਦ ਪਾਠ ਪਾ ਪਾ ਦੋ ਰਦ ਕੇ ਦੰਦਾਂ ਵਾਲਾ ਪਾ ਜੋ ਹਾਥੀ ਆ ਹਾਥੀ ਦੇ ਖਾਟ ਕਹੀਏ ਪਲੰਘ ਦੇ ਉੱਪਰ ਉੱਪਰ। ਠੀਕ ਆ ਜੀ, ਦੁਆਰ ਦਰਦ ਦਾ ਅਰਥ ਦੁਆ ਦੁਰਦ, ਦੁਰਦ ਨਾਮ ਹੁੰਦਾ ਦੋ ਰਾਦ ਕਹੀਏ ਦੰਦ, ਜਿਹਦੇ ਦੋ ਦੰਦ ਆ ਦੁਆਰ ਕਹੀਏ ਉਹ ਹਾਥੀ ਆ, ਹਾਥੀ ਫਿਰ ਭਾਵ ਅਰਥ ਇੱਦਾਂ ਲੱਗੂਗਾ। ਯੂਯੰ ਤੁਸ਼ਟ ਕਹਿੰਦੇ ਪੈਦਾ ਹੁੰਦਾ ਤੁਸ਼ਟ ਕਹੀਏ ਤੈਨੂੰ ਆਨੰਦ ਜਾਂ ਪ੍ਰਸੰਨ, ਤੂੰ ਪ੍ਰਸੰਨ ਹੁੰਦਾ ਹੈ ਤੁਸ਼ਟ ਨਾ ਪ੍ਰਸੰਨ ਦਾ ਯੂਯੰ ਨੰਗ ਹੁੰਦੇ ਦਾ ਹੁੰਦਾ ਹੈ ਪ੍ਰਸੰਨ ਦੁਆ ਰਾਦ ਖਾਟ ਪਰ। ਪਹਿਲਾ ਪਾਠ ਤੇ ਰੱਖਦਾ ਦੇਸਿਆਰੀ ਪੈਜਵਾ ਦੁਆ ਭਾਵ ਦੋ ਰੱਦ ਨਾਮ ਦੰਦ, ਦੋ ਦੰਦਾਂ ਦੇ ਖਾਟ ਕਹੀਏ ਪਲੰਘ ਉੱਪਰ ਪਾ ਜੋ ਦੋ ਦੰਦਾਂ ਵਾਲਾ ਉਹ ਕੀ ਹਾਥੀ ਹੈ, ਹਾਥੀ ਦੇ ਜਿਹੜੇ ਬਣੇ ਦੰਦਾਂ ਦੇ ਇਹ ਪਲੰਘ ਉੱਪਰ। ਅਤੇ ਜਿਹੜਾ ਇੱਥੇ ਲਿਖਿਆ ਪਾਠ ਹੋਇਆ ਇਵੇਂ ਆ, ਯੂਯੰ ਤੁਸ਼ਟ ਦੁਆਰ ਦੁਰਦ ਖਾਟ ਪਰ, ਅਤੇ ਦੁਆਰ ਦਾ ਅਰਥ ਲਿਖਿਆ ਹਾਥੀ ਅਤੇ ਦੁਰਦ ਦਾ ਅਰਥ ਦੰਦ ਪਰ ਦੋ ਦੰਦ।
ਜੇ ਹਾਥੀ ਦੇ ਦੋ ਦੰਦ ਹੁੰਦੇ ਆ ਅਤੇ ਉਹ ਦੋ ਦੰਦਾਂ ਦੇ ਪਲਾਂਘ ਉੱਪਰ, ਹਾਥੀ ਦੇ ਜਿਹੜੇ ਦੰਦਾਂ ਦੇ ਪਲਾਂਘ ਉੱਤੇ ਸੌ ਕਰਕੇ ਤੂੰ ਪ੍ਰਸੰਨ ਹੁੰਦਾ ਵਾ, ਸਿੱਧਾ ਜਾ ਰਿਹਾ ਠੀਕ ਹੈ ਜੀ। ਅਤੇ ਨਾ ਬਹੁਤਾ ਖਲਾਰਾ ਪਾਉਣ ਦੀ ਲੋੜ ਨਹੀਂ ਹੈ। ਜੁਜੰਗ ਤੁਸ਼ਟ ਦੁਆਰ ਦਾ ਦੁਰਦ ਕਾਟ ਪਰ ਪਾਵ ਜੁਜੰਗ ਨਾ ਪੈਦਾ ਹੁੰਦਾ ਹੈ, ਤੁਸ਼ਟ ਗਈ ਇਹ ਪ੍ਰਸੰਨ ਤੂੰ ਜੁਜੰਗ ਨਾ ਹੁੰਦੇ ਦਾ ਹੁੰਦਾ ਹੈ, ਤੁਸ਼ਟ ਗਈ ਪ੍ਰਸੰਨ ਪਾ ਤੂੰ ਪ੍ਰਸੰਨ ਹੁੰਦਾ ਹੈ ਰਾਜਾ। ਗਵਰ ਗਈ ਹਾਥੀ ਦੇ ਦੁੱਧ ਗਏ ਦੰਦਾਂ ਦੇ ਪਲਾਂ ਕਾਟ ਕੇ ਕਲਾ ਪਲਾਂਘ ਭਰ ਕੇ ਉੱਪਰ ਉਹਦੇ ਉੱਪਰ ਸੌਂ ਕੇ ਤੂੰ ਹੁੰਦਾ। ਅਤੇ ਅਸੀਂ ਧਰਤੀ ਦੇ ਅਤੇ ਜਾਂ ਪਹਾੜ ਦੀ ਸਿਲਾ ਦੇ ਉੱਪਰ ਸੌਂ ਕੇ ਜਿਹੜੇ ਖੁਸ਼ ਹੁੰਦੇ ਹਾਂ। ਸਾਂਤ ਤ੍ਰਿਆ ਯੁਤ ਮਮ ਸੰਤੋਖਾ ਸ਼ਾਂਤੀ ਰੂਪ ਤ੍ਰਿਆ ਦੇ ਸਹਿਤ ਕਹਿੰਦੇ ਮੈਨੂੰ ਸੰਤੋਖ ਆ। ਸੁੰਦਰ ਨਾਰਨ ਕਰਤਵ ਪੋਖਾ ਅਤੇ ਤਾਵ ਕਹੀਏ ਤੈਨੂੰ ਜਿਹੜੀਆਂ ਸੁੰਦਰ ਸੁੰਦਰ ਇਸਤਰੀਆਂ ਆ ਉਹਨਾਂ ਕਰਕੇ ਇਹ ਪੋਖਾ ਕਹੀਏ ਆਨੰਦ ਆ। ਹਾਂਜੀ ਨਾਰਨ ਕਹੀਏ ਬਹੁਤੀਆਂ ਬਹੁਤੀਆਂ ਇਸਤਰੀਆਂ ਜਿਹੜੀਆਂ ਸੁੰਦਰ ਨਾਰਨ ਬਹੁਤ ਇਸਤਰੀਆਂ ਸੁੰਦਰ ਇਸਤਰੀਆਂ ਕਰਕੇ ਤਾਵ ਕਹੀਏ ਤੈਨੂੰ ਜਿਹੜਾ ਪੋਖਾ ਕਹੀਏ ਆਨੰਦ ਹੈ ਅਤੇ ਪੋਖਾ ਕਹੀਏ ਤੂੰ ਭਰਦਾ ਹੈ ਆਨੰਦ ਇਸਤਰੀਆਂ ਦੀ ਆਨੰਦ ਕਰਕੇ ਤੂੰ ਪੋਖਾ ਕੇ ਪਾਲਦਾ ਹੈ। ਅਤੇ ਅਸੀਂ ਸ਼ਾਂਤੀ ਰੂਪ ਇਸਤਰੀ ਦੇ ਸਹਿਤ ਹੋ ਕਰ ਕੇ ਸੰਤੋਖਾ ਵੀ ਸੰਤੋਖੀ ਰਹਿੰਦੇ ਹਾਂ, ਸਾਨੂੰ ਸੰਤੋਖ ਆ। ਤੈਨੂੰ ਬਹੁਤ ਹੀ ਜੀ ਸੰਤੋਖ ਨਹੀਂ ਸਾਨੂੰ ਇੱਕੋ ਸ਼ਾਂਤੀ ਜਿਹੜੀ ਇਹ ਸਾਡੇ ਕੋਲ ਇਸਤਰੀ ਇਹਦੇ ਵਿੱਚ ਸੰਤੋਖ ਆ। ਹਾਂਜੀ ਤ੍ਰਿਪਤ ਤ੍ਰਿਪਤਤਾ ਤ੍ਰਿਪਤਤਾ ਜੋ ਜਨ ਗ੍ਰਾਮ ਹੈ ਹੇ ਰਾਜਨ, ਜੋ ਤ੍ਰਿਪਤਤਾ ਕੀ ਤ੍ਰਿਪਤੀ ਹੈ, ਜੋ ਤ੍ਰਿਪਤੀ ਹੈ ਉਹ ਸਾਰੇ ਪੁਰਸ਼ਾਂ ਵਿੱਚ ਇੱਕ ਬਰਾਬਰ ਹੀ ਹੈ। ਜੋ ਜਾਣ ਕਹੀਏ ਪੁਰਸ਼ ਕਰਾਮੇ ਕਹੀਏ ਸਮੂਹ ਸਾਰੇ ਪੁਰਸ਼ਾਂ ਦੇ ਵਿੱਚ ਜੋ ਤ੍ਰਿਪਤਤਾ ਤ੍ਰਿਪਤੀ ਆ ਨਿਰਪਤ ਕਹੀਏ ਹੇ ਰਾਜਨ ਉਹ ਇੱਕ ਸਾਰ ਹੀ ਆ ਬਰਾਬਰ ਹੀ ਆ। ਉਸ ਵਿੱਚ ਕਹਿੰਦੇ ਆ ਕਿੰਚਿਤ ਤਾਰ ਤਮੰ ਨਹੀਂ ਤਾਮ ਹੈ। ਤਾਰ ਦਾ ਅਰਥ ਘਾਟ, ਤਮ ਦਾ ਅਰਥ ਵਾਦ। ਉਸ ਦੇ ਵਿੱਚ ਰੱਤੀ ਜਿੰਨਾ ਵੀ ਘਾਟ ਵਾਦ ਨਹੀਂ, ਤਾਂ ਮੈਂ ਕਹੀਏ ਉਸ ਵਿੱਚ ਤ੍ਰਿਪਤਤਾ ਜਿਹੜੀ ਆ ਉਹ ਬਰਾਬਰ ਹੈ ਕਹਿੰਦੇ ਸਾਰੇ ਪੁਰਸ਼ਾਂ ਵਿੱਚ ਰਾਜਾ। ਅਤੇ ਤਾਂ ਮੈਂ ਕਹੀਏ ਉਸ ਤ੍ਰਿਪਤਤਾ ਵਿੱਚ ਕਿੰਚਿਤ ਥੋੜ੍ਹੀ ਜਿੰਨੀ ਵੀ ਤਾਰ ਘਾਟ ਤਮੂ ਕਹੀਏ ਵਾਦ ਨਹੀਂ ਹੈ, ਘਾਟ ਵਾਦ ਕੋਈ ਨਹੀਂ ਹੈ। ਉਹਨਾਂ ਦਰਿਦਰੀ ਭਵਤ ਵਹੀ ਨਰ ਉਹਨਾਂ ਕਹੀਏ ਫਿਰ ਉਹੀ ਪੁਰਸ਼ ਕੰਗਾਲ ਹੁੰਦਾ ਹੈ। ਵਹੀ ਨਰ ਭਾਵ ਉਹੀ ਪੁਰਸ਼ ਦਰਿਦਰੀ ਕਹੀਏ ਕੰਗਾਲ ਭਵਤ ਕਹੀਏ ਹੁੰਦਾ ਹੈ। ਹਿਰਦੇ ਸੋ ਜਾਸ ਪ੍ਰਕਾਸ਼ ਆਸ ਤਰ, ਜਿਸ ਜਾਸ ਕਹੀਏ ਜਿਸ ਦੇ ਹਿਰਦੇ ਵਿੱਚ ਆਸ ਜਾਂ ਇੱਛਾ ਰੂਪ ਦਰਖਤ ਪ੍ਰਕਾਸ਼ਿਆ ਹੈ ਉਹ ਕਿਹਾ ਹੈ। ਉਹੀ ਕਹਿੰਦੇ ਦਰਿਦਰੀ ਪੁਰਸ਼ ਉਹੀ ਨਰ ਪੁਰਸ਼ ਦਰਿਦਰੀ ਹੁੰਦਾ ਵਾ ਜਾਸ ਕਹੀਏ ਜਿਸਦੇ ਹਿਰਦੇ ਰੂਪੀ ਹਿਰਦੇ ਦੇ ਵਿੱਚ ਆਸਾ ਰੂਪ ਜਾਂ ਇੱਛਾ ਰੂਪੀ ਤਾਰ ਕਹੀਏ ਬ੍ਰਿਛ ਪ੍ਰਕਾਸ਼ ਦਾ ਉਗਦਾ ਹੈ। ਜਿਹਨੂੰ ਭਾਵ ਆਸਾ ਲੱਗੀ ਇੱਛਾ ਲੱਗੀ ਮੈਂ ਦਰਿਦਰੀ ਹੋ ਕੇ ਅਤੇ ਕੋਈ ਬੰਦਗੀ ਕਰਾਂ ਉਹਦੇ ਹੀ ਇਹ ਪ੍ਰਕਾਸ਼ ਹੋਊਗਾ ਨਾ ਬ੍ਰਿਛ ਦਰਿਦਰੀ ਰੂਪੀ। ਅਤੇ ਹੁਣ ਸਾਰਿਆਂ ਨੂੰ ਤਾਂ ਅਮੀਰ ਹੋਣ ਦੀ ਇੱਛਾ ਹੁੰਦੀ ਆ, ਗਰੀਬੀ ਵੱਲ ਕੋਈ ਨਹੀਂ ਆਉਂਦਾ, ਇਸ ਕਰਕੇ ਕਹਿ ਰਹੇ ਆ ਠੀਕ ਆ ਕਿ ਜਿਹਦੇ ਹਿਰਦੇ ਵਿੱਚ ਆਸਾ ਰੂਪੀ ਜਾਂ ਇੱਛਾ ਰੂਪੀ ਬ੍ਰਿਛ ਪੈਦਾ ਹੁੰਦਾ ਨਾ ਵੀ ਮੈਂ ਬੰਦਗੀ ਕਰਨੀ ਕੰਗਲਾ ਕੰਗਾਲ ਬਣ ਕੇ ਦਰਿਦਰੀ ਹੋ ਕੇ ਭਲਾ ਮਾਨਸ ਬਣ ਕੇ ਉਹਦੇ ਅੰਦਰ ਹੀ ਬ੍ਰਿਛ ਪ੍ਰਕਾਸ਼ ਹੁੰਦਾ ਵਾ, ਤੇਰੇ ਕਿਉਂ ਨਹੀਂ ਹੋ ਗਿਆ ਦੱਸ। ਭੂਪਤ ਚਿੱਤ ਪ੍ਰਾਂਤ ਸੱਟੈ ਜਾ ਵਹੀ, ਇਹ ਪਾਠ ਗਲਤ ਆ, ਪਾਠ ਸ਼ੁੱਧ ਨਹੀਂ ਆ। ਭੂਪਤ ਚਿੱਤ ਪਰਤੁਸ਼ਟੇ ਜਾ ਵਹੀ ਇੱਦਾਂ ਪਾਠ ਲਾਉਣਾ। ਇਹ ਰਾਜਾ ਜਿਸ ਪੁਰਸ਼ ਦਾ ਆਪਣਾ ਮਨ ਆਨੰਦ ਵਿੱਚ ਹੋਵੇ ਉਹ ਧਨਵੰਤ ਰੰਗ ਗੋਤਾ ਵਹੀ ਇਸ ਪੁਰਸ਼ ਨੂੰ ਧਨੀ ਹੋ ਗਈ ਕੌਣ ਆ ਅਤੇ ਅਤੇ ਕੰਗਾਲ ਰੰਗ ਕੇ ਕੰਗਾਲ ਕੌਣ ਆ ਉਦੋਂ ਹੈ ਮੋਹ ਮਨ ਅਬ ਸੰਤੁਸ਼ਟ ਪਾਇਓ ਕਹਿੰਦੇ ਮੇਰਾ ਮਨ ਇਸ ਪ੍ਰਕਾਰ ਹੋ ਅਬ ਕਹੀਏ ਹੁਣ ਸੰਤੁਸ਼ਟ ਹੋਇਆ ਪ੍ਰਸੰਨ ਹੋਇਆ ਹੈ ਨਾ ਹੀ ਦਰਿਦਰੀ ਧਨੀ ਨਿਹਾਰਤ ਕਿਸੇ ਨੂੰ ਹੀ ਧਨੀ ਨਹੀਂ ਜਾਣਦਾ ਮੈਂ ਅਤੇ ਕੰਗਾਲ ਨਹੀਂ ਜਾਣਦਾ ਆਪਣੇ ਆਨੰਦ ਕਰਕੇ ਆਨੰਦਿਤ ਹਾਂ ਕਿਉਂਕਿ ਗੁਰੂ ਮਹਾਰਾਜ ਭਜਨ ਵੀ ਹੈ ਮਨ ਆਪਣੇ 'ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰੇਸ਼ਟ ਸਾਜਨਾ ਸਾਰਿਆਂ ਨੂੰ ਸੱਜਣ ਕਰਕੇ ਵੇਖਦਾ ਮੇਰੇ ਮਨ 'ਚ ਕੋਈ ਦੁਬਿਧਾ ਦੁਵੈਸ਼ ਨਹੀਂ ਹੈ ਭੂਪਤ ਚਿੱਤ ਪ੍ਰਤੁਸ਼ਟੇ ਜਬ ਹੀ ਮੇ ਰਾਜਾ ਸੋਹਣਾ ਜਦੋਂ ਚਿੱਤ ਵਿੱਚ ਤੁਸ਼ਟਤਾ ਕਹੀਏ ਇਹ ਆਨੰਦ ਹੁੰਦਾ ਹੈ ਹਾਂਜੀ ਜਬ ਹੀ ਕਹੀਏ ਜਦੋਂ ਭੂਪਤ ਚਿੱਤ ਵਿੱਚ ਪਰਕੀਏ ਵਿਸ਼ੇਸ਼ ਕਰਕੇ ਤੁਸ਼ਟੇ ਕਹੀਏ ਪ੍ਰਸੰਨਤਾ ਹੁੰਦੀ ਹੈ ਪ੍ਰਸੰਨਤਾ ਜਾਂ ਤੁਸ਼ਟੇ ਕਹੀਏ ਆਨੰਦ ਨੂੰ ਪਾ ਲਵੇ ਮਨੁੱਖ ਉਹ ਧਨਵੰਤ ਰੰਗ ਕੋ ਤਬ ਹੀ ਕਹੀਏ ਤਦੋਂ ਫਿਰ ਜਿਹੜਾ ਕੌਣ ਧਨਵੰਤ ਧਨ ਵਾਲਾ ਅਤੇ ਕੌਣ ਕੰਗਾਲ ਪ੍ਰਤੀਤ ਹੁੰਦਾ ਕੋਈ ਨਹੀਂ ਹੁੰਦਾ ਮੋਹ ਮਨ ਅਬ ਸੰਤੁਸ਼ਟ ਭਾਏ ਹੋਇਆ ਤਾਂ ਅਤਿਸ਼ਾ ਕਰਕੇ ਕਹਿੰਦਾ ਮੇਰਾ ਮਨ ਤਾਂ ਸੰਤੁਸ਼ਟ ਹੋਇਆ ਹੁਣ ਅਤੇ ਪ੍ਰਸੰਨ ਹੋ ਗਿਆ ਨਾ ਹੀ ਦਰਿਦਰੀ ਧਨੀ ਨਿਹਾਰ ਅਤੇ ਇਸ ਕਰਕੇ ਕਹਿੰਦੇ ਮੈਂ ਧਨੀ ਅਤੇ ਦਰਿਦਰੀ ਨੂੰ ਨਿਹਾਰਦਾ ਕੋਈ ਵੇਖਦਾ ਨਹੀਂ ਆ ਵੀ ਧਨੀ ਕੌਣ ਅਤੇ ਦਰਿਦਰੀ ਕੌਣ ਮੌਜ ਨਾਲ ਚੱਲਦੇ ਹਾਂ ਸਮਦਰਸ਼ੀ ਹੋ ਕੇ ਚੱਲਦੇ ਹਾਂ ਭੇਦ ਭਾਵ ਸਗੁਰੂ ਅਬਨਾਸਿਓ ਏਕ ਹੁਣ ਸਾਰਾ ਕਹਿੰਦੇ ਭੇਦ ਭਾਵ ਨਾਸ ਹੋ ਗਿਆ ਹੈ ਬ੍ਰਹਮ ਔਰ ਮਾਹੇ ਪ੍ਰ ਏਕ ਬ੍ਰਹਮ ਔਰ ਮਾਹੇ ਪ੍ਰਕਾਸਿਓ ਅਰਥ ਵਾਸਤੇ ਭੇਦ ਭਾਵ ਸਗੁਰੂ ਅਬਨਾਸਿਓ ਏਕ ਬ੍ਰਹਮ ਔਰ ਮਾਹੇ ਪ੍ਰਕਾਸ਼ਿਓ ਪਰਮਾਨੰਦ ਬ੍ਰਹਮ ਹੈ ਜੋਰਾ ਭੇਦ ਭਾਵ ਸਗੁਰੂ ਅਬਨਾਸਿਓ ਇੱਥੇ ਵਿਰਾਮ ਲਾ ਲਿਓ ਅਰਥ ਵਾਸਤੇ ਸਹੀ ਹੈ ਕਹਿੰਦੇ ਜਿਹੜਾ ਭੇਦ ਭਾਵ ਉੱਚਾ ਨੀਵਾਂ ਮਾੜਾ ਚੰਗਾ ਦੇਖਦਾ ਸੀ ਇਹ ਸਾਰਾ ਹੁਣ ਭੇਦ ਭਾਵ ਜਾਂ ਫਰਕ ਵਾਲਾ ਭਾਵ ਦ੍ਰਿਸ਼ਟੀ ਨਾਸ ਹੋ ਗਈ ਨਾਸ ਹੋ ਗਿਆ ਹੈ ਏਕ ਬ੍ਰਹਮ ਔਰ ਮਾਇ ਪ੍ਰਕਾਸ਼ ਹਿਰਦੇ ਵਿੱਚ ਔਰ ਮਾਇ ਦੇ ਹਿਰਦੇ ਵਿੱਚ ਇੱਕ ਬ੍ਰਾਹਮੀ ਜਿਹੜਾ ਉਹਦਾ ਹੀ ਪ੍ਰਕਾਸ਼ ਹੋ ਗਿਆ ਉਹੀ ਪ੍ਰਕਾਸ਼ ਰਿਹਾ ਹੈ ਪਰਮਾਨੰਦ ਬ੍ਰਹਮ ਮੈਂ ਜੋਰ ਅਤੇ ਆਪਣਾ ਮਨ ਜਿਹੜਾ ਹੈ ਕਹਿੰਦੇ ਪਰਮਾਨੰਦ ਪਰਮਾਨੰਦ ਬ੍ਰਹਮਾਨੰਦ ਦੇ ਵਿੱਚ ਆਨੰਦ ਸੂਪ ਬ੍ਰਹਮ ਵਿੱਚ ਹੀ ਜੋ ਪਰਮਾਨੰਦ ਦਾ ਸਹਾਈ ਹੈ ਬ੍ਰਹਮ ਤਾਂ ਜੋ ਪਰਮਾਨੰਦ ਸਰੂਪ ਬ੍ਰਹਮ ਹੈ ਉਹਦੇ ਵਿੱਚ ਹੀ ਮੈਂ ਜੋੜਿਆ ਹੋਇਆ ਆਪਣਾ ਮਨ ਪਰਮਾਨੰਦ ਭਇਓ ਮਨ ਮੋਰਾ ਅਤੇ ਮੇਰਾ ਜਿਹੜਾ ਮਨ ਹੈ ਇਸ ਲਈ ਹੁਣ ਮੇਰਾ ਮਨ ਹੀ ਕਹਿੰਦੇ ਪਰਮਾਨੰਦ ਰੂਪ ਹੀ ਹੋ ਗਿਆ ਭਾਵ ਬ੍ਰਹਮ ਸਰੂਪ ਹੀ ਹੋ ਗਿਆ ਕਿਉਂਕਿ ਮਹਾਰਾਜ ਦਾ ਬਚਨ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਠੀਕ ਹੈ ਕਹਿੰਦੇ ਵੀ ਹੁਣ ਮੈਂ ਤਾਂ ਮੇਰੇ ਅੰਦਰੋਂ ਭੇਦ ਭਾਵ ਨਾਸ ਹੋ ਗਿਆ ਉੱਚਾ ਨਹੀਂ ਅਗਰ ਮੈਂ ਦੇਖਦਾ ਨਹੀਂ ਹਾਂ ਇੱਕ ਬ੍ਰਹਮ ਸਰੂਪ ਹੀ ਸਾਰੇ ਨਜ਼ਰ ਆਉਂਦਾ ਮੈਨੂੰ ਇੱਕ ਬ੍ਰਹਮ ਔਰ ਮਾਇ ਪ੍ਰਕਾਸ਼ ਹੋਇਆ ਹਿਰਦੇ ਵਿੱਚ ਬ੍ਰਹਮ ਦਾ ਪ੍ਰਕਾਸ਼ ਹੋ ਗਿਆ ਅਤੇ ਇੱਕ ਬ੍ਰਹਮ ਸਰੂਪ ਹੀ ਸਾਰਿਆਂ ਨੂੰ ਜਾਣਦਾ ਤੁਝ ਬਿਨ ਦੂਜਾ ਨਾ ਹੀ ਕੋਈ ਤੂੰ ਕਰਤਾਰ ਕਰੇ ਸੋ ਹੋਏ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨਾਂ ਨਹੀਂ ਕੋਈ ਇਹ ਹੁਣ ਦ੍ਰਿਸ਼ਟੀ ਹੋ ਗਈ ਅਤੇ ਤੇਰੇ ਮਨ ਦੇ ਸਾਰੇ ਬ੍ਰਹਮ ਅਤੇ ਮੰਨ ਲਓ ਵੀ ਪ੍ਰੇਸ਼ਣ ਹੀ ਰਾਜਾ ਕਰਨ ਲੱਗਾ ਕਹਿੰਦਾ ਵੀ ਮਨ ਦੇ ਸਾਰੇ ਬ੍ਰਹਮ ਤੇਰੇ ਮਨ ਦੇ ਸਾਰੇ ਬ੍ਰਹਮ ਤੇਰੇ ਮਨ ਵਿੱਚ ਸਾਰੇ ਬ੍ਰਹਮ ਕਿਸ ਤਰ੍ਹਾਂ ਨਜ਼ਰਾਂ ਆਉਣ ਲੱਗਿਆ ਅਤੇ ਉੱਤਰ ਦਿੱਤਾ ਵਾ ਕਹਿੰਦੇ ਸਰਬ ਕਾ ਜੋ ਪ੍ਰਕਾਸ਼ ਆ ਵਿਆਪਕ ਆਨੰਦ ਸਰੂਪ ਆ ਜੋ ਆਤਮਾ ਆ ਉਹਦੇ ਵਿੱਚ ਜਦੋਂ ਮਨ ਨੂੰ ਜੋੜਿਆ ਮੈਂ ਤਾਂ ਮੇਰਾ ਮਨ ਕਹਿੰਦੇ ਆਪ ਹੀ ਪਰਮਾਨੰਦ ਰੂਪ ਹੋ ਜਾਣ ਲੱਗਿਆ ਅਤੇ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਦੂਜਾ ਜੇ ਕੋਈ ਹੈ ਹੀ ਨਹੀਂ ਪਰਮਾਨੰਦ ਬ੍ਰਹਮ ਮੈਂ ਜੋਰ ਆ ਮੈਂ ਆਪਣਾ ਮਨ ਜਿਹੜਾ ਕਹਿੰਦੇ ਪਰਮਾਨੰਦ ਸਰੂਪ ਬ੍ਰਹਮ ਵਿੱਚ ਜੋੜਿਆ ਅਤੇ ਪਰਮਾਨੰਦ ਭਇਓ ਮਨ ਮੋਰਾ ਫਿਰ ਪਤਾ ਲੱਗਾ ਵੀ ਨਹੀਂ ਦੂਜਾ ਤਾਂ ਕੋਈ ਹੈ ਹੀ ਨਹੀਂ ਉਹੀ ਹੈ ਕਹਿੰਦੇ ਮੇਰਾ ਮਨ ਪਰਮਾਨੰਦ ਰੂਪ ਹੀ ਹੋ ਗਿਆ ਭਾਵ ਮਨ 'ਤੇ ਰਿਹਾ ਹੀ ਕੋਈ ਨਾ ਕਿਉਂਕਿ ਜਿੱਥੇ ਮਨ ਹੈ ਉੱਥੇ ਜ਼ਿਆਦਾ ਉੱਥੇ ਤਾਂ ਸੰਕਲਪ ਵਿਕਲਪ ਹੈ ਹੀ ਹੈ ਉੱਥੇ ਤਾਂ ਸਾਰਾ ਸੰਕਲਪ ਵਿਕਲਪ ਹੀ ਆ ਅਤੇ ਪਰਮਾਨੰਦ ਵਿੱਚ ਕਹਿੰਦੇ ਮੈਂ ਮਨ ਜੋੜਿਆ ਅਤੇ ਪਰਮਾਨੰਦ ਰੂਪ ਮੇਰਾ ਮਨ ਹੋ ਗਿਆ ਬ੍ਰਹਮਾਕਾਰ ਭਇਓ ਮਨ ਜਾਂਦੇ
ਜਾਂ ਤੇ ਗਈਏ ਜਿਸ ਕਰਕੇ ਜਿਸ ਜਾਂ ਤੇ ਭਾਵ ਜਾਂ ਜਿਸ ਕਰਕੇ ਬ੍ਰਹਮ ਆਕਾਰ ਆਕਾਰ ਨਾਮ ਸਰੂਪ ਦਾ ਹੁੰਦਾ ਕਹਿੰਦੇ ਜਿਸ ਕਰਕੇ ਮੇਰਾ ਮਨ ਬ੍ਰਹਮ ਸਰੂਪ ਹੋਇਆ ਹੈ ਬ੍ਰਹਮਾਕਾਰ ਲਖੋ ਭਾਵ ਤਾਂ ਅਤੇ ਇਸੇ ਕਰਕੇ ਮੈਂ ਬ੍ਰਹਮ ਸਰੂਪ ਹੀ ਭਾਵ ਕਹੀਏ ਸੰਸਾਰ ਨੂੰ ਲਖੋ ਕਹੀਏ ਜਾਣਿਆ ਹੈ ਜਾ ਅਤੇ ਤਾ ਅਤੇ ਜਾ ਦੇ ਅਰਥ ਹੁੰਦਾ ਜਿਸ ਕਰਕੇ ਬ੍ਰਹਮਾ ਇੱਥੇ ਬਿੰਦੀ ਲਾਈ ਹੈ ਜਾਂ ਪਾਠ 'ਤੇ ਜੇ ਬਿੰਦੀ ਨਾ ਹੋਵੇ ਅਤੇ ਫਿਰ ਤਾਂ ਇਹਦਾ ਅਰਥ ਇਹ ਬਣੂਗਾ ਵੀ ਜਿਸ ਕਰਕੇ ਮੇਰਾ ਮਾਨ ਬ੍ਰਹਮ ਸਰੂਪ ਹੋਇਆ ਹੈ ਅਤੇ ਬ੍ਰਹਮਾਕਾਰ ਲਗੇ ਭਾਵਤਾਂ ਅਤੇ ਇਸੇ ਕਰਕੇ ਮੈਂ ਬ੍ਰਹਮ ਸਰੂਪ ਇਹ ਸਾਰਾ ਸੰਸਾਰ ਜਾਣਿਆ ਅਤੇ ਜਾਂ ਬਿੰਦੀ ਲੱਗੀ ਇਸ ਕਰਕੇ ਪਾਠ ਇੱਦਾਂ ਵੀ ਅਰਥ ਲੱਗ ਜਾਂਦਾ ਜੇ ਬਿੰਦੀ ਨਾ ਕਰੀਏ ਤਾਂ ਜਾਂ ਤੇ ਭਾਵ ਜਦੋਂ ਤੋਂ ਤੂੰ ਤੇ ਦਾ ਅਰਥ ਲਾਉਣਾ ਤੋਂ ਜਦੋਂ ਤੋਂ ਕਹਿੰਦੇ ਮੇਰਾ ਜਿਹੜਾ ਮਨ ਹੈ ਬ੍ਰਹਮ ਸਰੂਪ ਹੋਇਆ ਵਾ ਤਾਂ ਤੇ ਤਦੋਂ ਤੋਂ ਹੀ ਕਹਿੰਦੇ ਬ੍ਰਹਮਾਕਾਰ ਬ੍ਰਹਮ ਸਰੂਪ ਹੀ ਭਾਵ ਕੇ ਸੰਸਾਰ ਨੂੰ ਲਖੋ ਕਹੀਏ ਜਾਣਿਆ ਹੈ ਜਦੋਂ ਕਿ ਮਨ ਦੇ ਸੰਕਲਪ ਵਿਕਲਪ ਮੈਂ ਆ ਉਹ ਆ ਮੈਂ ਇੱਦਾਂ ਉਹ ਆ ਅਤੇ ਇਹ ਜਦੋਂ ਮੁੱਕ ਗਏ ਤਾਂ ਉੱਥੇ ਤਾਂ ਕੋਈ ਗੱਲ ਨਹੀਂ ਨਾ ਰਹਿ ਗਈ ਇਸ ਕਰਕੇ ਬੜੀ ਡੂੰਘਿਆਈ ਦੇ ਨਾਲ ਹੀ ਇਹ ਕਹਿ ਰਹੇ ਆ ਵੀ ਇਹ ਤਦੋਂ ਤੋਂ ਹੀ ਭਾਵ ਸੰਸਾਰ ਨੂੰ ਬ੍ਰਹਮ ਸਰੂਪ ਹੀ ਜਾਣ ਲਿਆ ਹੈ ਤੁਮ ਜੋ ਕਹਿਓ ਨਰਿਪ ਮੋਹਿ ਦਰੀ ਦਰੀ ਨਰਿਪ ਰਾਜਾ ਤੂੰ ਜੋ ਮੋਹਿ ਗਈ ਮੈਨੂੰ ਕਿਹਾ ਵਾ ਦਰੀ ਦਰੀ ਇਹ ਰਾਜਨ ਜੋ ਤੂੰ ਮੈਨੂੰ ਦਰਿਦਰੀ ਕਿਹਾ ਹੈ ਕਵਨ ਜੋਤ ਤੁਮ ਇਨ ਮੈਂ ਅਦਲੀ ਇਸ ਵਿੱਚ ਇਨ ਮੈਂ ਕਹੀਏ ਇਸ ਵਿੱਚ ਇਹ ਤੂੰ ਕਿਹੜੀ ਜਿਹੜੀ ਜੁਗਤੀ ਆ ਅਦਲੀ ਕਹੀਏ ਵੇਖੀ ਆ ਇਸ ਵਿੱਚ ਤੂੰ ਇਹ ਤੂੰ ਕਿਹੜੀ ਜੁਗਤੀ ਵੇਖੀ ਆ ਕਿ ਤੂੰ ਦਰਿਦਰੀ ਆ ਤੂੰ ਦੇ ਕੰਗਾਲ ਆ ਮੈਂ ਰਾਜਾ ਆ ਇੱਥੇ ਅਦਲੀ ਪਾਠ ਗਲਤ ਆ ਅਦਰੀ ਪਾਠ ਆ ਅਦਰੀ ਦਾ ਅਰਥ ਹੁੰਦਾ ਦੇਖੀ ਕਮਨ ਜੁਗਤ ਤੁਮ ਇਨ ਮੈਂ ਦੇਖੀ ਇਸ ਇਨ ਮੈਂ ਕਹੀਏ ਇਸ ਵਿੱਚ ਕਿਹੜੀ ਜੁਗਤੀ ਤੁਮ ਕਹੇ ਤੂੰ ਅਦਰੀ ਕਹੀਏ ਵੇਖੀ ਹੋਈ ਆ ਰਾਜਾ ਦੱਸ ਦੇਖ ਦਿਗੰਬਰ ਕਾਏ ਵਿਵਰਣਾ ਇਹ ਰਾਜਨ ਜੋ ਮੇਰੇ ਮਨ ਨੂੰ ਤੂੰ ਨਿਗ ਦਿਗੰਬਰ ਕਹੀਏ ਨਗਨ ਹੈ ਅਤੇ ਸਿਲਾ ਸਰੀਰ ਦੇ ਕੇ ਮੋਹੇ ਦਰਿੱਦਰ ਤੋਹੇ ਜੋ ਵਰਣਾ ਅਤੇ ਤੋਹੇ ਕਹੀਏ ਤੂੰ ਮੋਹੇ ਕਹੀਏ ਮੈਨੂੰ ਜੋ ਦਰਿੱਦਰੀ ਵਰਣਾ ਕਹੀਏ ਕਹਿਆ ਹੈ ਜੇਕਰ ਤੂੰ ਤੇ ਅਦਕ ਸਮਾਜਾ ਸੋ ਇਹ ਦਲਿੱਦਰ ਤੇ ਤੂੰ ਮੈਨੂੰ ਆਪ ਕਹਿ ਦਿੱਤਾ ਵਾ ਤੇਰੇ ਕੋਲ ਬਹੁਤ ਰਾਜ ਦੇ ਕੇ ਮੁੱਲ ਲੀਤਾ ਲਿਆ ਹੈ ਜੇਕਰ ਤੂੰ ਤੇ ਅਦਕ ਸਮਾਜਾ ਲਿਓ ਦਲਿੱਦਰ ਮੋਲ ਮੈਂ ਅੱਜ ਕੀ ਕਹਿ ਰਹੇ ਆ ਦੈ ਕਰ ਤੁਮ ਤੇ ਅਦਕ ਸਮਾਚਾ ਇਹ ਰਾਜਨ ਤੇਰੇ ਨਾਲ ਬਹੁਤਾ ਰਾਜ ਸਮਾਜ ਦੇ ਲਇਓ ਦਰਿੱਦਰ ਮੋਲ ਮੈਂ ਰਾਜਾ ਫਿਰ ਦਰਿਦਰੀ ਨੂੰ ਮੁੱਲ ਲਿਆ ਵਾ ਤੇਰੇ ਤੋਂ ਬਹੁਤਾ ਸਾਜੋ ਸਮਾਨ ਦੇ ਕੇ ਮੈਂ ਫਿਰ ਦਰਿਦਰੀ ਮੁੱਲ ਲਈ ਆ ਤੂੰ ਕਿਹੋ ਜਿਹੀ ਗੱਲਾਂ ਕਰਦਾ ਕਿੱਥੇ ਫਿਰਦਾ ਇਹਦਾ ਅਰਥ ਵਿਵਰਣਾ ਦਾ ਅਰਥ ਨਰਮਣੇ ਪੁਰਸ਼ਾਂ ਮਹਾਂਪੁਰਸ਼ਾਂ ਨੇ ਸਿਲਾ ਕੀਤਾ ਇਹਦਾ ਸਿਲਾ ਕਾਇ ਦਾ ਅਰਥ ਸਰੀਰ ਕੀਤਾ ਦਿਗੰਬਰ ਦਾ ਅਰਥ ਹੁੰਦਾ ਨਗਨ ਜੋ ਦਿਸ਼ਾਵਾਂ ਜਿਹਨੇ ਅੰਬਰ ਕੀਤੀਆਂ ਪਾਵਨ ਨਗਨ ਵੀ ਹੇ ਰਾਜਾ ਤੂੰ ਮੈਨੂੰ ਜਿਹੜਾ ਦਿਗੰਬਰ ਕੀ ਨਗਨ ਨੰਗਾ ਦੇਖ ਕੇ ਅਤੇ ਕਾਇ ਨਾਮ ਸਰੀਰ ਦਾ ਪਾ ਤੂੰ ਮੇਰਾ ਸਰੀਰ ਨੰਗਾ ਦੇਖ ਕੇ ਅਤੇ ਵਰਨਾ ਨਾਮ ਸਿਲਾ ਦੇਖ ਕੇ ਸਿਲਾ ਸਰੀਰ ਦੇਖ ਕੇ ਵੀ ਸਖਤ ਬੜਾ ਹੋਇਆ ਵਾ ਹੈਂ ਅਤੇ ਜਾਂ ਇਹਦਾ ਵਿਵਰਨਾ ਦਾ ਅਰਥ ਕਈ ਮਹਾਂਪੁਰਸ਼ਾਂ ਨੇ ਦਾ ਇਹ ਕੀਤਾ ਵਾ ਵੀ ਵਰਨਾ ਨਾਮ ਬੁਰਾ ਰੰਗ ਵੇਖ ਕੇ ਤੂੰ ਮੈਨੂੰ ਦਰਿਦਰੀ ਆਖਿਆ मोहे दरिद्री तोहे जो वरना वरना भाव क्या जो मैनू दरिद्री तोहे गए तू लै दैगा तुम ते अदग समाजा। ये दरिद्री की गल सुन ला राजा, तुम ते तेरे नालों बहुता साजो समान देगा राज भाग का दै करके दैव दरिद्र मोल मैं राजा। मैं राजा मैं फिर इस दरिद्री मोल लिया वा, फिर इस कंगाली मोल लिया वा। तेरे राजा इदा नहीं ले लिया जिसनों तू माड़ा कह रहा है। जास प्रताप निजातम सोधा जिस दलिद्री दे प्रताप नाल, कहते जास बाबा जिस दे दलिद्री दे बाबा जिस दलिद्री दे प्रताप नाल निजातम अपने आत्मा नूं भाव अपने आत्म स्वरूप जानने लई मैं अपने आप नूं सोधिया है, आत्म स्वरूप नूं सोधिया भाव प्राप्त किया जिस दलिद्री दे प्रताप नाल विरक्ति हो के पए पए निरस्त समस्त विरोधा जिस करके सारे विरोध नष्ट हो गए हैं। ठीक है, नहीं तो किन्ने विरोध सी सारे कहते पए निरस्त समस्त विरोधा निरस्त की थान पाठ कई निरस पाठ सही है पए निरस समस्त विरोधा भावे इस दलिद्री के प्रताप करके मैं राग मोह आदिक विरोधा का जो कारण संसार आ उस संसार के पदार्थ हूँ मैनू कहते हैं निरस रस तो रह प्रतीत होंगे। अर्थ यह भी जो आत्मा आनंद बिना कोई पदार्थ आनंद देने वाला नहीं है। इस विच बहुत प्रमाण दिते हैं ते फिर होर भी कई गल्लां ते आउंदियां हैं। पाठ दे निरस्त दे कई दूजे अर्थ बनते हैं। जास प्रताप ने जात मसोदा जिस दे दरिद्री दे प्रताप करके राजा मैं अपने आत्मा नूं सोधिया है प्राप्त किया है पाया है पए निरस्त समस्त विरोधा कि समस्त सारे जो विरोध है निरस्त कहिए त्यागे पाए गए हुए हैं सारे विरोध मैं त्याग दिते हुए हैं। तो जे पाठ पए निरस्त समस्त विरोधा वह अर्थ तुम दसिया ही आ कि जो विरोध वाले राग आदि मोह है सारे ये कहते हैं ये तो पै ये राग मोह तो ही संसार दे विच पदार्थ होंदे आ तो वह पदार्थों के जड़े आ कड़े पदार्थ सारे कहते निरस पाए गए हुए आ प्रतीत होंदे आ पर वह चंगे नहीं लगते। जास माया कर हे नर दाई नर दे राई राजा, हे राजा जिस दरिद्री की माया करके मेहर करके मैं अब सिद्ध अवस्था पाई मैं हूँ सिद्ध अवस्था पा ली है तो उसनों तू दरिद्री माड़ा कहना है वो तो बहुत दरिद्री महान है। इहदा इदां भी महापुरश दसदे आ कि वेख विच की गया वे राजा इस दरिद्री दे प्रताप करके ते मैं अपने आत्मा नूं सोधिया विचारिया है सोधे दा अर्थ विचारना भी हुंदा अते इस दलिद्री दे प्रताप करके जिहड़े राग आदि मोह विरोध आ ते विरोधां दा जो कारण संसार ते संसार दे पदार्थ आ तरह तरह के जिन्ना करके मनुख राग द्वेष करता ये सारे कहते निरस पए निरस पाठ ही होगा एक निरस का अर्थ लाना त्यागया होया और समस्त सारे विरोधन त्यागया होया मैं हूँ आत्मा सोध के विचार करके तो जो पाठ करना पए निरस समस्त विरोधा भाव फिर हम दस रहे हैं कि संसार के पदार्थ कहते भी मैं जेडे विरोधा कहिए विरोध का कारण आ ये निरस रस तो रहत पे कहिए होए है पा निरस प्रतीत होंगे कि देखो जो क्यों क्योंकि आत्मा जोड़ा आनंद है वह तो बिना पदार्थ कोई आनंद देने वाला नहीं रस देने वाला नहीं सारे निरस हो जे रस बिसर गए रस हो तो जो ब्रह्म रूप आत्मा ही सुख रूप है उस तो बिना जोड़े थोड़े समय यह पदार्थ चिन्ह भंगर आ ये पदार्थों कोई सुख नहीं भोगों कोई सुख नहीं
ਫਿਰ ਰਾਜਾ ਜਿਸ ਜਲੇਦਰੀ ਦੀ ਕਿਰਪਾ ਕਰਕੇ ਮੈਂ ਸਿੱਧ ਅਵਸਥਾ ਨੂੰ ਪ੍ਰਾਪਤ ਕੀਤਾ ਵਾ, ਤਾਂ ਉਹਨੂੰ ਮਾੜਾ ਕਿੱਦਾਂ ਕਹਿੰਦਾ? ਅਤੇ ਸਿੱਧ ਕਿਹਨੂੰ ਕਿਹਾ ਜਾਂਦਾ ਵਾ? ਨਗਨ ਹੋਣ ਨੂੰ, ਸਰੀਰ ਨੂੰ ਕਮਜ਼ੋਰ ਕਰ ਲੈਣਾ ਜਾਂ ਸਖਤ ਕਰ ਲੈਣਾ, ਫਿਰ ਤੁਰ ਕੇ ਜਿਵੇਂ ਬਾਬਾ ਫਰੀਦ ਜੀ ਦੇ ਪੈਰ ਬੜੇ ਸਖਤ ਹੋ ਗਏ ਸੀ, ਇਹਦਾ ਨਾਮ ਸਿੱਧੀ ਆ? ਕਹਿੰਦੇ ਵੀ ਨਹੀਂ ਨਹੀਂ ਇਹਦਾ ਨਾਮ ਸਿੱਧੀ ਨਹੀਂ ਆ। ਸਾਧਨਾ ਨਾਲ ਜੋ ਸਿੱਧ ਹੋਵੇ, ਜਿਹੜੀ ਕੋਈ ਸਾਧਨਾ ਕਰਦੇ ਹਾਂ, ਤਾਂ ਕੋਈ ਵੀ ਮੰਤਰ ਹੀ ਸਾਧਨ ਕਰਨ ਲੈ ਵੀ ਇਹ ਸਾਧਨਾ ਰੂਪ ਵਿੱਚ ਹੋ ਕੇ ਜਪਣ ਲੱਗ ਪਈਏ, ਉਹਨੂੰ ਸਿੱਧ ਕਰ ਲੈਣਾ ਇਹ ਸਿੱਧੀ ਹੁੰਦੀ ਹੈ। ਠੀਕ ਹੈ, ਸਾਧਨਾ ਨਾਲ ਜੋ ਸਿੱਧ ਹੋਵੇ ਉਹਨੂੰ ਸਿੱਧੀ ਕਿਹਾ ਜਾਂਦਾ। ਜਿੱਦਾਂ ਆਪਾਂ ਬੈਠੇ ਹਾਂ, ਮੰਤਰ ਪੜ੍ਹ ਰਹੇ ਹਾਂ, ਸਾਧਨਾ, ਹਾਂਜੀ, ਉਹਦਾ ਮੰਤਰ ਆ, ਅਤੇ ਉਹਦੇ ਉਹ ਚੌਂਕੜਾ ਮਾਰ ਕੇ ਮੰਤਰ ਪੜ੍ਹਨ ਨੂੰ ਇਹ ਸਿੱਧੀ ਮੰਨ ਲਓ, ਅਤੇ ਜਿਹੜਾ ਉਹਨੂੰ ਪ੍ਰਾਪਤ ਕਰ ਲਵੇ ਉਹ ਸਿੱਧੀ ਵਾਲਾ ਪੁਰਸ਼ ਹੁੰਦਾ, ਉਹਨੂੰ ਸਿੱਧ ਕਹੀਦਾ, ਸਿੱਧੀ ਵਾਲਾ ਪੁਰਸ਼ ਉਹਨੂੰ ਸਿੱਧ ਕਹੀਦਾ। ਉਹ ਕਹਿੰਦੇ ਆ ਵੀ ਜਿਹੜਾ ਵਿਰਾਗ, ਵਿਵੇਕ ਆਦਿਕ ਸਾਧਨ ਹੈ, ਦੇਖੋ ਇਹ ਸਾਧਨ ਹੈ, ਵਿਵੇਕ ਵਿਵੇਕ ਵਿਰਾਗ ਇਹ ਸਾਧਨ ਹੈ, ਅਤੇ ਸਾਧਨਾ ਨਾਲ ਜਦੋਂ ਵਿਰਾਗ ਪੈਦਾ ਹੋ ਜਾਵੇ, ਪ੍ਰਾਪਤ ਹੋ ਜਾਵੇ, ਉਹਨੂੰ ਸਿੱਧੀ ਕਿਹਾ ਜਾਂਦਾ ਹੈ, ਅਤੇ ਜਿਹਨੇ ਪ੍ਰਾਪਤ ਕੀਤੀ ਉਹ ਸਿੱਧੀ ਵਾਲਾ ਪੁਰਸ਼ ਹੁੰਦਾ ਹੈ। ਵਿਰਾਗ, ਫਿਰ ਵਿਰਾਗ ਵਿਵੇਕ ਵਿਚਾਰ ਭਾਵ ਜਿਹੜੇ ਮੁਕਤੀ ਦੇ ਸਾਧਨ ਆ, ਅਤੇ ਜਿਹੜੇ ਮੁਕਤੀ ਦੇ ਸਾਧਨ ਆ, ਇਹ ਮੁਕਤੀ ਦੇ ਸਾਧਨ ਹਨ, ਇਹ ਸਾਧਨਾ ਕਰਕੇ ਸਿੱਧ ਭਈ, ਇਹ ਮੁਕਤੀ ਦੇ ਸਾਧਨ ਹੈ। ਇਹਨਾਂ ਨੂੰ ਸਾਧਨ ਦੇ ਨਾਲ ਕੀ ਹੁੰਦਾ, ਜਿਹੜੀ ਆਤਮਾ ਰੂਪੀ ਵਸਤੂ ਹੈ ਨਾ, ਉਹਦੀ ਜਿਹੜੀ ਪ੍ਰਾਪਤੀ ਹੋ ਜਾਣ ਵਾਲੀ ਹੈ, ਉਹ ਪ੍ਰਾਪਤੀ ਵਾਲੇ ਪੁਰਸ਼ ਦਾ ਨਾਮ ਸਿੱਧ ਆ। ਇੱਥੇ ਇਹ ਅਸਲ ਰੂਪ ਵਿੱਚ ਉਹਨੂੰ ਸਿੱਧ ਕਿਹਾ ਜਾਂਦਾ, ਜਿਹੜੇ ਵਿਵੇਕ ਵੈਰਾਗ ਰੂਪੀ ਸਾਧਨਾ ਦੇ ਨਾਲ, ਅਤੇ ਇਹਦੇ ਨਾਲ ਜੋ ਆਤਮਾ ਰੂਪੀ ਵਸਤੂ ਸਿੱਧ ਹੋ ਜਾਣੀ ਨਾ, ਪ੍ਰਾਪਤ ਹੋ ਜਾਣੀ ਹੈ, ਹਾਂਜੀ, ਇਹ ਅਸਲ ਸਿੱਧੀ ਆ, ਅਤੇ ਇਸ ਸਿੱਧੀ ਨੂੰ ਪ੍ਰਾਪਤ ਕਰਨ ਵਾਲੇ ਪੁਰਸ਼ ਦਾ ਨਾਮ ਸਿੱਧ ਆ। ਬਾਕੀ ਹੋਰ ਜਿਹੜੇ ਲੋਕ ਮੰਤਰ ਟੂਣੇ ਟਮ ਧਾਗੇ ਤੀ ਤੰਤਰ ਆਦਿਕ ਕਰਕੇ ਵਰਜੇ ਪ੍ਰਾਪਤ ਕਰ ਲੈਂਦੇ ਆ, ਸ਼ਰਾਬ ਦੇ ਦੇਣਾ, ਹਾਂਜੀ, ਇਹਨੂੰ ਵਰ ਦੇ ਦੇਣਾ, ਇਹ ਜਿਹੜਾ ਦਿਖਾ ਕੇ ਸੰਸਾਰ ਵਿੱਚ ਸਿੱਧ ਖਵਾਉਂਦਾ ਆਪਣੇ ਆਪ ਨੂੰ, ਅਤੇ ਲੋਕ ਉਹਨੂੰ ਸਿੱਧ ਆਖਦੇ ਆ, ਇਹ ਕਹਿੰਦੇ ਠੀਕ ਨਹੀਂ। ਮਤਲਬ ਇਹ ਜਿਹੜੇ ਗਿਆਨੀਆਂ ਦੇ ਮੁਤਾਬਕ ਇਹ ਹੈ ਵੀ ਜਿਹੜਾ ਤਤ ਬੇਤਾ ਮਹਾਂਪੁਰਸ਼ ਨਾ, ਜਿਹਨੇ ਆਤਮਾ ਰੂਪੀ ਵਸਤੂ ਪ੍ਰਾਪਤ ਕਰ ਲਈ ਹੈ, ਉਹੀ ਸਿੱਧ ਆ, ਉਹ ਤੋਂ ਬਿਨਾਂ ਹੋਰ ਕੋਈ ਸਿੱਧ ਨਹੀਂ। ਅਵ ਲੋਕੋ ਮੈਂ ਲੋਕ ਸਵਾਇਆ, ਮੋਹੇ ਨਾ ਹੇਰ ਕੋ ਕਿਧਰ ਆਇਆ। ਹੁਣ ਇੱਥੇ ਬੜੀ ਵੱਡੀ ਗੱਲ ਕਹਿ ਰਹੇ, ਮਨ ਨੂੰ ਪ੍ਰਸ਼ਨ ਖੜਾ ਹੁੰਦਾ, ਕਿਉਂਕਿ ਇਹਦੇ ਵਿੱਚ ਸਿੱਧ ਹੋਊਗਾ। ਰਾਜਾ ਨੇ ਮਨ ਨੂੰ ਪ੍ਰਸ਼ਨ ਕਰ ਦਿੱਤਾ ਭਰਤ ਜੀ ਨੂੰ ਵੀ ਸਿੱਧਾਂ ਵਿੱਚ ਤਾਂ ਐਸੀ ਸ਼ਕਤੀ ਵੀ ਹੁੰਦੀ ਆ ਵੀ ਜੋ ਲੋਕਾਂ ਨੂੰ ਦੇਖਦੇ ਆਪ ਅਤੇ ਆਪ ਨਜ਼ਰ ਨਹੀਂ ਆਉਂਦੇ, ਉਹ ਸ਼ਕਤੀ ਤੁਹਾਡੇ ਵਿੱਚ ਹੈ ਕੋਈ? ਅਤੇ ਭਰਤ ਜੀ ਦਾ ਜਵਾਬ ਦਿੰਦੇ ਆ, ਲੋਕੋ ਮੈਂ ਲੋਕ ਸੁਭਾਇਆ, ਕਹਿੰਦੇ ਮੈਂ ਸਵਾਇਆ ਕਹੀਏ ਸਾਰੇ ਲੋਕਾਂ ਨੂੰ ਅਗਿਆਨ ਕਰਕੇ ਦੁਖੀ ਅਤੇ ਜਨਮ ਰੂਪੀ ਦੁੱਖ ਕਰਕੇ ਦੁਖੀ ਵੇਖਦਾ ਹਾਂ। ਮੋਹੇ ਨਾ ਹੇਰ ਤਹੇ ਖੇਤਰ ਆਇਆ, ਖੇਤਰ ਆਇਆ ਧਰਤੀ ਦੇ ਰਾਜਾ, ਭਾਵ ਹੇ ਰਾਜਨ ਮੋਹੇ ਮੈਨੂੰ ਨਹੀਂ ਕੋਈ ਵੇਖ ਸਕਦਾ, ਇਹ ਆਤਮ ਸੁੱਖ ਨੂੰ ਪ੍ਰਾਪਤ ਕਰਕੇ ਮਹਾਨ ਸੁਖੀ ਹੈ। ਕਿਉਂਕਿ ਕਹਿੰਦੇ ਮੈਂ ਮੇਰੇ 'ਚ ਹੀ ਸ਼ਕਤੀ ਹੈ, ਮੈਂ ਲੋਕਾਂ ਸਾਰਿਆਂ ਨੂੰ ਦੇਖਿਆ ਵਾ ਕਿ ਲੋਕ ਦੁਖੀ ਆ ਜੰਮਣ ਮਰਦੇ ਦੋ ਕਰਕੇ ਅਗਿਆਨ ਕਰਕੇ। ਠੀਕ, ਕਹਿੰਦੇ ਮੈਂ ਤਾਂ ਵੇਖ ਰਿਹਾ ਅੰਤਰੀ ਭਾਵ ਨਾਲ, ਬਾਹਰੋਂ ਤਾਂ ਕਹਿੰਦਾ ਨਹੀਂ ਮੋਹੇ ਨਾ ਹੇਰ ਤੇ ਹੇ ਕਿੱਧਰ ਆਇਆ, ਪਰ ਮੈਨੂੰ ਲੋਕ ਨਗਨ ਅਤੇ ਸਰੀਰ ਮੇਰਾ ਕਮਜ਼ੋਰ ਜਾਂ ਸਖਤ ਕਰੜਾ ਵੇਖ ਕੇ, ਬਹੁਤ ਬੁਰਾ ਰੰਗ ਕਾਲਾ ਭੈੜਾ ਜਿਹਾ ਹੋਇਆ ਵੇਖ ਕੇ, ਅਤੇ ਸਮਝਦੇ ਵੀ ਇਹ ਦੁਖੀ ਆ, ਮੋਹੇ ਨਾ ਹੇਰ ਤੇ ਹੇ ਕਿੱਧਰ ਆਇਆ, ਇਹ ਮੈਨੂੰ ਨਹੀਂ ਦੇਖਦੇ, ਇਹ ਰਾਜਾ ਅਤੇ ਇਹਦੇ ਆਤਮ ਸੁੱਖ ਨੂੰ ਪ੍ਰਾਪਤ ਕਰਕੇ ਮਾਣ ਸੁਖੀ ਹੈ। ਹੈਂ, ਦੁਦਾ ਪ੍ਰਕਾਰ ਦਰਦਰ ਬਕਾਨਾ, ਹੋਰ ਸੁਣ, ਦੁੱਧ ਆ ਗਈ ਦੋ ਪ੍ਰਕਾਰ ਨਾਲ ਪ੍ਰਕਾਰ ਦਾ, ਦੋ ਪ੍ਰਕਾਰ ਦਾ ਜਾਂ ਦੋ ਤਰ੍ਹਾਂ ਦਾ ਰਾਜਾ ਦਰਿੱਦਰ ਬਖਾਨਾ ਕਹੀਏ ਕਿਹਾ ਜਾਂਦਾ। ਰਾਏ ਰਾਜਾ ਕਹਿੰਦਾ ਵੀ ਕਿਹੜਾ ਕਿਹੜਾ? ਕਹਿੰਦੇ ਏਕ ਸਤੋ ਮੈਂ ਕੰਮ ਮੈਂ ਆਨਾ। ਕਹਿੰਦੇ ਇੱਕ ਤਾਂ ਹੈ ਸਤੋ ਰੂਪ, ਮੈਂ ਦਾ ਫਲਾਉਣਾ ਰੂਪ, ਅਤੇ ਦੋਵੇਂ ਮੰਮੇ ਜਈਆ ਪਾਠ ਕਰਨਾ ਮੰਮੇ ਦਿਲਾਵਾਂ ਸਿਰਫ, ਅਤੇ ਬਿੰਦੀ ਨਹੀਂ ਨੂੰ ਅਤੇ ਬਾਂਝਣਾ ਰੂਪ, ਜਿਵੇਂ ਧੂਪ ਮੱਲ ਆ ਲੋ ਪਵਨ ਚੌਰੋ ਕਰ ਸਕਲੇ ਬਨਰਾਏ ਫੁੱਲਾਂ ਦੀ ਜੋਤ ਕੈਸੀ ਆਰਤੀ। ਅਤੇ ਆਉਂਦਾ ਨਾ ਗਗਨ ਮੈਂ, ਮੈਂ ਉਹਦਾ ਕਹਿੰਦਾ ਸ਼ਬਦ ਉੱਥੇ ਉਹ ਰੂਪ ਦਾ ਵਾਜ ਗਿਆ, ਉਹਦੇ ਮੈਂ ਸ਼ਬਦ ਨਹੀਂ। ਏਕ ਸਤੋ ਮੈਂ ਤਮਮ ਅਮ ਤਮਮ ਮੈਂ ਆਨਾ, ਆਨਾ ਕਹੀਏ। ਕਹਿੰਦੇ ਇੱਕ ਤਾਂ ਸਤੋ ਰੂਪ, ਸਤੋ ਗੁਣ ਰੂਪ ਆ, ਦਰਿਦਰੀ ਦੋ ਤਰ੍ਹਾਂ ਦੀ ਹੈ, ਇੱਕ ਸਤੋ ਗੁਣ ਰੂਪ ਆ, ਅਤੇ ਆਨਾ ਕਹੀਏ ਹੋਰ ਦੂਜੀ ਤਮੋ ਗੁਣ ਰੂਪ ਹੈ, ਹੋਰ ਤਮੋ ਗੁਣ ਰੂਪ ਹੈ। ਮਨ ਕਰ ਤਨ ਕਰ ਭੋਗ ਅਸੰਗ੍ਰਹ, ਮਨ ਕਰਕੇ ਤਨ ਕਰਕੇ ਕਹਿੰਦੇ ਜੋ ਭੋਗਾਂ ਦਾ ਤਿਆਗ ਹੈ, ਸੰਗ੍ਰਹਿ ਦਾ ਗ੍ਰਹਿਣ ਕਰਨਾ ਭਲੀ ਪ੍ਰਕਾਰ, ਅਤੇ ਆ ਦਾ ਅਰਥ ਦਾ ਰਹਿਤ, ਭਾਵ ਭਲੀ ਪ੍ਰਕਾਰ ਗ੍ਰਹਿਣ ਕਰਨ ਤੋਂ ਰਹਿਤ ਭਾਵ ਤਿਆਗ, ਮਨ ਕਰ ਅਤੇ ਤਨ ਕਰਕੇ ਜੋ ਭੋਗਾਂ ਦਾ ਤਿਆਗ ਹੈ, ਇਹ ਵਰਿਸ਼ਠ ਦਰਿੱਦਰ ਮੋਰ ਗ੍ਰਹਿ, ਇਹ ਸਾਰਿਆਂ ਤੋਂ ਸ੍ਰੇਸ਼ਠ ਦਰਿੱਦਰ ਮੇਰੇ ਘਰ ਵਿੱਚ ਹਨ, ਮੋਰ ਗ੍ਰਹਿ ਮੇਰੇ ਘਰ ਵਿੱਚ ਸਾਰਿਆਂ ਤੋਂ ਵਰਿਸ਼ਠ ਕਹੀਏ ਸ੍ਰੇਸ਼ਠ, ਦਰਿੱਦਰ ਕਹੀਏ ਦਰਿੱਦਰ, ਕਹਿੰਦੇ ਮੇਰੇ ਮੋਰ ਗ੍ਰਹਿ ਮੇਰੇ ਘਰ ਵਿੱਚ ਹੈ। ਹਰ ਗੁਰ ਭਗਤ ਕਿਰਪਾਲ ਤਿਆਗ ਜਹੈ, ਹਰੀ ਗੁਰੂ ਦੀ ਜਿਹੜੀ ਭਗਤੀ ਆ, ਅਤੇ ਜੀਨ ਦੁਖੀਆਂ ਉੱਤੇ ਜਿਹੜੀ ਕਿਰਪਾ ਕਰਨ ਆਦਿ ਸ਼ੁਭ ਗੁਣਾਂ ਦਾ ਤਿਆਗ ਕਰਨਾ, ਜਿਹੜੀ ਕਿਰਪਾ ਕਰਨੀ ਕਿਸੇ ਤਰਸ ਕਰਨਾ, ਦਿਆਲਤਾ ਕਰਨੀ, ਸ਼ਿਮਾ ਦਾ ਸੁਭਾਅ ਰੱਖਣਾ, ਤਿਆਗ ਜਿਹਾ ਜਿੱਥੇ ਤਿਆਗ ਇਹਨਾਂ ਦਾ ਤਾਂ ਗੁਰੂ ਦੀ ਭਗਤੀ ਨਹੀਂ, ਪਰਮੇਸ਼ਵਰ ਦੀ ਭਗਤੀ ਨਹੀਂ, ਭਗਤਾਂ ਦੀ ਭਗਤੀ ਨਹੀਂ, ਮਨ ਦੀ ਕਿਰਪਾ ਜੀਣ ਗਰੀਬਾਂ ਦੀ ਰੱਖਿਆ ਕਰਨ ਦੀ, ਜੀਣ ਗਰੀਬਾਂ ਤਰਸ ਕਰਨ ਦੀ ਕੋਈ ਜਿੱਥੇ ਹੈ ਨਹੀਂ ਹੈ, ਗੁਜਾਇਸ਼ ਸਿਰਫ ਜਹਾਂ ਤਿਆਗ ਜਿਹਾ ਜਿੱਥੇ ਤਿਆਗ ਹੀ ਤਿਆਗ ਹੈ। ਸੋ ਕਨਿਸ਼ਠ ਦਰਿੱਦਰ ਤੋਰ ਮੈਂ, ਤੋਰ ਮੈਂ ਕਿ ਤੇਰੇ ਵਿੱਚ ਉਹ ਕਨਿਸ਼ਠ ਨੀਚਾ ਹਾਰੀ ਦਰਿੱਦਰ ਦਈ ਪਾਤਮੋ ਗੁਣ, ਉਹ ਦਰਿੱਦਰ ਤੇਰੇ ਵਿੱਚ ਪੂਰਨ ਹੋ ਰਿਹਾ। ਚਾਹੇ ਆਹੇ ਮਨ ਜਾਹੇ ਮਾਹੇ ਅਸ, ਜਿਸ ਦੇ ਮਨ 'ਚ ਬਹੁਤ ਭਾਰੀ ਦਿਸਣਾ ਹੈ। ਅਗਲੇ ਛੰਦ ਵਿੱਚ ਉਪਦੇਸ਼ ਕਰ ਰਹੇ ਮਨ ਕਰ ਤਨ ਕਰ ਭੋਗ ਅਸੰਗ੍ਰਹਿ, ਹੇ ਰਾਜਨ ਮਨ ਕਰਕੇ ਅਤੇ ਬਾਹਰੋਂ ਸਰੀਰ ਕਰਕੇ ਜੋ ਪਦਾਰਥ ਦਾ ਤਿਆਗ ਹੈ, ਅਸੰਗ੍ਰਹਿ ਭਾਵ ਤਿਆਗ, ਭਾਵ ਗ੍ਰਹਿਣ ਭਲੀ ਪ੍ਰਕਾਰ ਗ੍ਰਹਿਣ ਕਰਨ ਤੋਂ ਰਹਿਤ, ਅਤੇ ਉਹ ਕੀ ਹੁੰਦਾ ਤਿਆਗ ਹੀ ਹੁੰਦਾ। ਮਨ ਕਰਕੇ ਤਨ ਕਰਕੇ ਜੋ ਭੋਗਾਂ ਪਦਾਰਥਾਂ ਤਿਆਗ ਹੈ, ਜਿਹ ਬ੍ਰਿਸ਼ਟ ਦਰਿੱਦਰ ਮੋਰ ਗ੍ਰਹਿ ਹੈ, ਇਹ ਸਤੋਗੁਣ ਰੂਪ ਸ੍ਰਿਸ਼ਟ ਦਰਿੱਦਰ ਹੈ ਜਿਸ ਤਰ੍ਹਾਂ ਮੇਰੇ ਮਨ ਵਿੱਚ ਹੈ। ਅਤੇ ਹਰੀ ਦੀ ਗੁਰਾਂ ਦੀ ਭਗਤੀ ਤੋਂ ਰਹਿਤ ਹੋਣਾ, ਕਿਰਪਾ ਮੈਤਰੀ ਅਪੇਖਿਆ ਪ੍ਰਸੰਨਤਾ, ਇਹਨਾਂ ਤੋਂ ਬਿਨਾਂ ਤਮੋ ਗੁਣ ਰੂਪ ਕਨਿਸ਼ਟ ਦਰਿੱਦਰ, ਇਹ ਜੇ ਕਹਿੰਦੇ ਇਹ ਤੇਰੇ ਵਿੱਚ ਆ, ਇਸ ਕਰਕੇ ਕਹਿੰਦੇ ਤੂੰ ਤੇ ਤੋਂ ਵਾਂਝ ਆ, ਦਰਿੱਦਰੀ ਤੇ ਤੂੰ ਸਾਨੂੰ ਕਹਿੰਦੇ ਹਾਂ। ਆਈ ਨਾ ਸੁਣ ਜੇ ਸੋ ਕਨਿਸ਼ਟ ਦਰਿੱਦਰ ਤੋਰ ਮੈਂ, ਤੇਰੇ ਵਿੱਚ ਉਹ ਕਨਿਸ਼ਟ ਨੀਚਾਂ ਵਾਲੀ ਦਰਿੱਦਰ ਪਾਈ ਤੇਰੇ ਵਿੱਚ ਆ, ਕਿ ਜਿੱਥੇ ਹਰੀ ਗੁਰੂ ਦੀ ਭਗਤੀ ਨਹੀਂ ਆ, ਕਿਰਪਾ ਸ਼ਮਾ ਆਦਿਕ ਦਾ ਤਿਆਗ ਹੀ ਆ, ਉਹ ਕਨਿਸ਼ਟ ਪਾ ਜਿੱਥੇ ਚੀਜ਼ਾਂ ਹੋਣ ਉੱਥੇ ਕਨਿਸ਼ਟ ਦਰਿੱਦਰੀ ਆ, ਅਤੇ ਉਹ ਤੇਰੇ ਵਿੱਚ ਆ, ਰਿਸ਼ਤੇਦਾਰ ਸੁਣਾਉਣਾ ਸਰੀ ਇਹ ਚੰਦ ਵਿੱਚ ਸਮਝ ਆ ਗਈ ਨਾ ਜੀ। ਚਾਹੇ ਆਹੇ ਮਨ ਜਾਹੇ ਮਾਹੇ ਅਸ, ਜਾਹੇ ਪਾ ਜਿਸਦੇ ਮਨ ਦੇ ਵਿੱਚ, ਮਾਹੇ ਕਈ ਵਿੱਚ ਜਿਸਦੇ ਮਨ ਵਿੱਚ ਆਤਸ਼ਾਹ ਕਰਕੇ ਜਾਂ ਬਹੁਤ ਚਾਹੇ ਦੀ ਚਾਹ ਨਾ ਆਹੇ ਕਹੀਏ ਹੈ, ਸੋ ਕਿਹੇ ਦਰਿੱਦਰੀ ਕੁਮਬਤ ਨਰਪਤ ਨਰਪਤ ਭਾਵ ਹੇ ਰਾਜਾ, ਨਰਪਾਤ ਪਾਠ ਇਕੱਠਾ ਕਰਨਾ ਹੈ ਰਾਜਨ, ਉਹ ਵੀ ਤੇਰੇ ਸਮਾਨ ਦਰਿੱਦਰੀ, ਸੋ ਭੇ ਦਰਿੱਦਰੀ ਕੁਮਬਤ ਤੇਰੇ ਵਾਕ ਆ ਤੇਰੇ ਵਾਂਗ, ਸੋ ਭੀ ਦਰਿੱਦਰੀ ਤਾਂ ਉਹ ਵੀ ਤੇਰੇ ਸਮਾਨ ਦਰਿੰਦਰੀ ਹੈ। ਇਹ ਰਾਜਾ, ਜਿਸ ਦੇ ਮਨ 'ਚ ਬਹੁਤ ਹੀ ਭਾਰੀ ਤ੍ਰਿਸ਼ਨਾ ਹੈ ਨਾ, ਇਹ ਚਾਹਨਾ ਹੈ, ਉਹ ਵੀ ਦਰਿੰਦਰੀ ਤੇਰੇ ਵਾਸੀ ਆ। ਇਹ ਰਾਜਾ ਨਾ ਕੀ ਕਹਿੰਦੇ, ਜਿਸ ਦੇ ਮਨ 'ਚ ਆਰਸੇ ਕਰਕੇ ਬੜੀ ਇੱਛਾ ਚਾਹਨਾ ਤ੍ਰਿਸ਼ਨਾ ਸਿੱਧੀਆਂ ਦੀ, ਜਗਤ ਦੇ ਵਿੱਚ ਪ੍ਰਸੰਨ ਕਰਕੇ ਵਡਿਆਈ ਦੀ, ਭਾਵੇਂ ਵੀ ਕਹਿੰਦੇ ਉਹ ਨੰਗਾ ਜਲਧਾਰਾ ਆਦਿ ਧੂਣੀਆਂ ਦੇ ਸ਼ਹਿਦ ਵੀ ਭਾਵੇਂ ਕਿਉਂ ਨਾ ਹੋਵੇ, ਫਿਰ ਵੀ ਕਹਿੰਦੇ ਤੇਰੇ ਸਮਾਨ ਦਰਿੰਦਰੀ ਆ। ਉਹ ਕੋਈ ਦਰਿੰਦਰੀ ਜਿਹੜਾ ਹੈ ਉਹ ਸਤੋ ਗੁਣੀ ਤਮੋ ਗੁਣੀ, ਠੀਕ ਹੈ। ਸੋ ਪੇ ਦਰਿੰਦਰੀ ਤੋਂ ਵਤ ਨਰ ਪਤ, ਰਾਜਾ ਤੇਰੇ ਵਰਗੀ ਉਹ ਵੀ ਦਰਿੰਦਰੀ ਆ। ਹਾਂਜੀ, ਜੇ ਜੇ ਉਹ ਜਿਹਾ ਸੁਣਦਾ ਵੀ ਭਾਵ ਜੇ ਕੋਈ ਪੁਰਸ਼, ਚੱਲ ਤੂੰ ਤੇ ਰਾਜਾ, ਜੇ ਕੋਈ ਨੰਗਾ ਰਹਿ ਕੇ ਜਲ ਧਾਰਾਂ ਧੂਣੀਆਂ ਆਦਿ ਦਿਖਾ ਕੇ ਤਪ ਸਾਧਨਾ ਕਰੇ ਸਿੱਧੀਆਂ ਦੇ ਵਾਸਤੇ, ਪਰ ਜਗਤ ਵਿੱਚ ਆਪਣੀ ਵਡਿਆਈ ਦੀ ਪ੍ਰਸੰਨਤਾ ਕਰਕੇ, ਕਹਿੰਦੇ ਉਹ ਫਿਰ ਤੇਰੇ ਸਮਾਨ ਹੀ ਦਰਿੰਦਰੀ ਆ। ਉਹ ਮਤਲਬ ਉਹ ਤੇਰੇ ਸਮਾਨ ਹੀ ਆ ਦਰਿੰਦਰੀ, ਉਹ ਕੋਈ ਵੱਖਰਾ ਦਰਿੰਦਰੀ ਨਹੀਂ, ਤੇਰੇ ਸਮਾਨ ਹੀ ਜਿਹੋ ਜਿਹਾ ਥੋਂ ਆ, ਕਿਉਂਕਿ ਚਾਹਨਾ ਉਹਦੇ ਵਿੱਚ ਵੀ ਵਡਿਆਈ ਦੀ ਸਿੱਧੀਆਂ ਦੀ, ਅਤੇ ਤੇਰੇ ਵਿੱਚ ਵੀ ਚਾਹਨਾ ਹੀ। ਤੁਛ ਸਦੁੱਖ ਵਿਨਾਸੀ ਸੰਬਤ, ਜੋ ਤੁਛ ਜਿੰਨੀ ਸੰਪਦਾ, ਸਦੁੱਖ ਸੰਪਦਾ ਸੰਪਦਾ, ਤੁਛ ਜਿੰਨੀ ਸੰਪਦਾ, ਸਦੁੱਖ ਬਾਅਦ ਦੁੱਖਾਂ ਦੇ ਸਹਿਤ ਵਿਨਾਸੀ ਕਈ ਵਿਸ਼ੇਸ਼ ਕਰਕੇ ਨਾਸ਼ ਹੋ ਜਾਣ ਵਾਲੀ ਹੈ, ਜਾਂ ਵੀ ਜੋ ਤੁਛ ਜਿੰਨੀ ਸੰਪਦਾ ਦੁੱਖਾਂ ਦੇ ਸਹਿਤ ਹੈ ਅਤੇ ਨਾਸ਼ ਹੋ ਜਾਣ ਵਾਲੀ ਆ। ਪਾਏ ਬਿਰਥਾ ਨਿਰਪਤਮ ਵੱਤ ਗਰਬਤ, ਹੇ ਰਾਜਨ ਉਸ ਨੂੰ ਪ੍ਰਾਪਤ ਕਰਕੇ ਵਿਅਰਥੀ ਹੰਕਾਰ ਕਿਉਂ ਕਰਦੇ ਹਾਂ। ਜੋ ਤੋਚਿਆ ਸੰਪਦਾ ਦੁੱਖਾਂ ਦੀ ਸਹਿਤ ਆ ਅਤੇ ਨਾਸ਼ ਹੋ ਜਾਣ ਵਾਲੀ, ਪਾਏ ਬਿਰਥਾ ਨਿਰਭ, ਹੇ ਰਾਜਾ ਬਿਰਥ ਵਿਅਰਥੀ ਪਾ ਕੇ ਨਾ ਇਹੋ ਜੀ ਤੂੰ ਵਾ ਤੇਰੇ ਵਾਂਗ ਗਰਬਤ ਕੀ ਹੈ ਹੰਕਾਰ ਕਰ ਗਏ, ਜਿੱਦਾਂ ਤੂੰ ਹੰਕਾਰ ਕਰਨ ਡਿਆ। ਇਸ ਨੂੰ ਪਾਕਰ ਤੁਮ ਕਤ, ਇੱਥੇ ਤੁਮ ਵਤ ਪਾਠ ਗਲਤ ਹੈ, ਤੁਮ ਕਤ ਪਾਠ ਸਹੀ ਹੈ। ਪਾਏ ਬਿਰਥਾ ਨਿਰਭ, ਤੁਮ ਕਤ ਗਰਬਤ, ਤੂੰ ਕਿਉਂ ਰਾਜਾ ਵਿਅਰਥੀ ਗਰਬਤ ਹੰਕਾਰ ਕਰਦਾ ਹੈ, ਉਹਦਾ ਕੋਈ ਫਾਇਦਾ ਨਹੀਂ ਆ। ਜਦੋਂ ਵੇਖ ਇਹ ਜਿਹੜੀ ਤੋਸ਼ਿਆ ਸੰਪਦਾ ਨਾਸ਼ ਹੋ ਜਾਣ ਵਾਲੀ ਆ, ਅਤੇ ਉਹਨੂੰ ਪਾ ਕੇ ਤੂੰ ਕਿਉਂ ਇਹ ਵਿਅਰਥੀ ਹੰਕਾਰ ਕਰਦਾ, ਇਹ ਕਿਸੇ ਦੀ ਹੋਈ ਮਾਇਆ, ਮਾਇਆ ਕਰਮ ਹੋਏ ਮਾਇਆ ਕਿਸੇ ਨਾਲ ਸਾਥ। ਹਾਂਜੀ, ਫਿਰ ਮਾਇਆ ਦੇ ਇੱਕ ਪ੍ਰਮਾਣ ਥੋੜ੍ਹੀ ਆ, ਮਾਇਆ ਨੂੰ ਪਾ ਕੇ ਕੀ ਮਾਣ ਕਰਨਾ, ਕੋਈ ਫਾਇਦਾ ਨਹੀਂ ਰਾਜਾ। ਦੋਹਰਾ ਮੌਨ ਧਰੋ ਨਿਜ ਭੌਣ ਕੋ, ਕਰੋ ਗੌਣ ਭੂਪਾਲ। ਜਦੋਂ ਇਹ ਬਚਨ ਗਏ ਨਾ ਇਹੋ ਜਿਹੇ ਉੱਪਰਲੇ, ਅਤੇ ਇਹਨਾਂ ਬਚਨਾਂ ਨੂੰ ਸੁਣ ਕੇ ਰਾਜਾ ਭਰਤਰੀ ਜੀ ਦੇ ਅੱਗੋਂ ਬੇਨਤੀ ਪੂਰਬ ਕਹਿਣ ਲੱਗਾ, ਮੇਰੇ ਉੱਪਰ ਕਿਰਪਾ ਕਰੋ, ਜੋ ਮੇਰੇ ਕਰਤੱਵ ਆ, ਜੋ ਮੈਨੂੰ ਕਰਨਾ ਚਾਹੀਦਾ ਉਹ ਵੀ ਮੈਨੂੰ ਕਹੋ, ਮੈਨੂੰ ਭਾਵ ਉਪਦੇਸ਼ ਕਰੋ, ਮੈਨੂੰ ਸਿੱਖਿਆ ਦਿਓ। ਇਸ ਤਰ੍ਹਾਂ ਤਰਲੇ ਦੇ ਕੱਢਣ ਲੱਗਾ, ਬੇਨਤੀਆਂ ਕਰਨ ਲੱਗਾ, ਅਤੇ ਫਿਰ ਰਾਜਾ ਭਰਤਰੀ ਜੀ ਨੇ ਕਿਹਾ, ਮੌਨ ਧਰੋ ਨਿਜ ਭੌਣ ਕੋ, ਹੇ ਰਾਜਾ ਮੌਨ ਧਰੋ, ਮੌਨ ਧਾਰਨ ਕਰੋ, ਅਤੇ ਨਿਜ ਭੌਣ ਕੋ, ਨਿਜ ਕਈ ਆਪਣੇ ਭੌਣ ਕੋ ਕਈ ਘਰ ਨੂੰ, ਗੌਣ ਕਰੋ ਭੂਪਾਲ, ਭੂਪਾਲ ਭਾਵ ਧਰਤੀ ਦੇ ਪਾਲਕ ਭਾਵ ਰਾਜਾ, ਗੌਣ ਕਰੋ ਗਮਨ ਕਰੋ, ਅਰਥਾਤ ਚੁੱਪ ਕਰਕੇ ਘਰ ਤੋਂ ਚਲੇ ਜਾਓ, ਕਿਉਂਕਿ ਤ੍ਰਿਸ਼ਨਾ ਚਿੱਤ ਵਿਸਾਰ ਜਿਹੇ ਜਿਹੇ ਕਹੀਏ, ਜਿਸ ਦੇ ਚਿੱਤ ਵਿੱਚ ਵਿਸਾਰ ਬਹੁਤ ਸਾਰੀ ਤ੍ਰਿਸ਼ਨਾ ਹੈ, ਵਹੀ ਪਰਮ ਕੰਗਾਲ, ਵਹੀ ਕਈ ਉਹੀ ਪਰਮ ਮਹਾਨ ਵੱਡਾ ਕੰਗਾਲੀ ਪੁਰਸ਼ ਹੈ, ਕਿਉਂਕਿ ਤ੍ਰਿਸ਼ਨਾ ਲੱਗੀ ਇੰਨਾ ਕਰੋੜਾਂ ਰੁਪਈਆ ਇਕੱਠਾ ਕਰਕੇ ਵੀ ਜੇ ਹੋਰ ਖਿੱਚਣ ਦੀ ਕੋਸ਼ਿਸ਼ ਕਰ ਲਿਆ ਤਾਂ ਕੰਗਾਲ ਹੀ ਹੈ ਨਾ, ਕੰਗਾਲ ਦਾ ਕੰਮ ਹੁੰਦਾ ਵੀ ਮੈਨੂੰ ਮਿਲ ਜੇ ਕੁਝ, ਅਤੇ ਜਿਹਦੇ ਅੰਦਰ ਤ੍ਰਿਸ਼ਨਾ ਲੱਗੀ ਆ ਉਹ ਅਮੀਰ ਹੁੰਦਾ ਹੋਇਆ ਵੀ, ਤੇਰੇ ਵਾਂਗੂ ਰਾਜਾ ਹੁੰਦਾ ਹੋਇਆ ਵੀ ਕੰਗਾਲ ਹੀ ਹੈ, ਕੋਈ ਫਾਇਦਾ ਨਹੀਂ ਹੁੰਦਾ। ਦੋਹਰਾ ਜਿਉਂ ਰਵ ਮਾਸ ਨਿਸ਼ਾਂਤ ਮੈਂ, ਰਵ ਨਾਮ ਹੁੰਦਾ ਬਾਰਾਂ ਦਾ, ਹੈਂ, ਕਿਉਂਕਿ ਸੂਰਜ ਦੇ ਮਹੀਨੇ ਆ, ਰਵ ਮਾਸ, ਰਵ ਦਾ ਅਰਥ ਲਾਉਣਾ ਬਾਰਾਂ, ਸਿੱਧਾ ਰਵ ਕੀ ਸੂਰਜ ਬਾਰਾਂ ਹੁੰਦੇ ਨੇ, ਇਸ ਕਰਕੇ ਬਾਰਾਂ ਅਰਥ ਲਾਉਣਾ ਮਾਸ ਨਾਮ ਮਹੀਨਿਆਂ ਦਾ। ਜਿਉਂ ਕਹੀਏ ਜਿਵੇਂ ਬਾਰਾਂ ਮਹੀਨਿਆਂ ਵਿੱਚ ਹੀ ਪਿਛਲੀ ਰਾਤ ਦੇ ਵਿੱਚ ਨਿਸਨਾਮ ਰਾਤ ਦਾ ਅੰਤ ਨਾਮ ਅੰਤ ਦਾ ਰਾਤ ਦੇ ਅੰਤ ਵਿੱਚ ਭਾਵ ਪਿਛਲੀ ਰਾਤ ਜਿਵੇਂ 12 ਮਹੀਨਿਆਂ ਵਿੱਚ ਹੀ ਪਿਛਲੀ ਰਾਤ ਦੇ ਸਮੇਂ ਵਿੱਚ ਸ਼ਾਂਤ ਅਵਸ ਉਤਪੰਨ ਰਾਤ ਦੇ ਸਮੇਂ ਵਿੱਚ ਜ਼ਰੂਰ ਹੀ ਸ਼ਾਂਤੀ ਪੈਦਾ ਹੋ ਜਾਂਦੀ ਹੈ। ਪਿਛਲੇ ਰਾਤ ਨਾ ਜਾ ਕੇ ਉਹ ਜਿਵੇਂ ਲੜੋ ਮੋਇਓ ਹੈ ਪਿਛਲੇ ਰਾਤ ਭਾਵ 3 ਵਜੇ 2:30 ਕਰੀਬ ਅਤੇ ਜੋ 12 ਮਹੀਨੇ ਗੁਰੂ ਸਾਹਿਬ ਦਾ ਹੁਕਮ ਹੈ ਮਤ ਵੇਲਾ ਸਾਜਨਾ ਵਡਿਆਈ ਵਿਚਾਰ ਅਸੀਂ ਘਰ ਵਾਂਝੇ ਹਾਂ। ਕਹਿੰਦੇ ਜਿਵੇਂ 12 ਮਹੀਨਿਆਂ ਦੇ ਰਾਤ ਦੇ ਅੰਤ ਪਾ ਪਿਛਲੀ ਰਾਤ ਵਿੱਚ ਸ਼ਾਂਤੀ ਵਖਸ਼ ਜ਼ਰੂਰ ਉਤਪੰਨ ਹੁੰਦੀ ਹੈ। ਕਿਉਂ ਨਿਰਿਪ ਔਰ ਧਰ ਭਰਤ ਇਵੇਂ ਕਹਿੰਦੇ ਸ਼੍ਰੀ ਭਰਤਰੀ ਜੀ ਦੀ ਬਾਣੀ ਨੂੰ ਫਿਰ ਦੇਵ ਧਾਰਨ ਕਰਕੇ ਉਹਨੂੰ ਜਦੋਂ ਕਿਹਾ ਵੀ ਚਲਾ ਜਾ ਅਤੇ ਫਿਰ ਉਹ ਚਲਾ ਗਿਆ। ਉਹਨੂੰ ਇੰਨਾ ਕੁ ਉਪਦੇਸ਼ ਕੀਤਾ ਵੀ ਉਹੀ ਵੱਡਾ ਕੰਗਾਲ ਆ ਜਿਹਦੇ ਚਿੱਤ ਵਿੱਚ ਤ੍ਰਿਸ਼ਨਾ ਹੈ ਅਤੇ ਉਹ ਸੁਣ ਕੇ ਵਿਚਾਰਾ ਫਿਰ ਚਲਾ ਗਿਆ ਸੀ। ਅਤੇ ਰਾਜਾ ਭਰਤਰੀ ਜੀ ਨੇ ਉਪਦੇਸ਼ ਕੀਤਾ ਸੀ ਕਿ ਤੂੰ ਮਨ ਦੇ ਸੰਕਲਪਾਂ ਨੂੰ ਰੋਕ ਕਰਕੇ ਅਤੇ ਮੈਂ ਮੇਰੀ ਦੂਰ ਕਰ ਅਤੇ ਬਾਣੀ ਕਰਕੇ ਕਿਸੇ ਦੇ ਚਿੱਤ ਨੂੰ ਨਾ ਦਿਖਾ ਅਤੇ ਸਰੀਰ ਕਰਕੇ ਵੀ ਸ਼ਾਂਤ ਹੋ। ਬਹੁਤੇ ਵਿਸ਼ਿਆਂ ਕਰਕੇ ਕੋਈ ਤ੍ਰਿਪਤ ਨਹੀਂ ਅਜੇ ਤੱਕ ਹੋਇਆ ਹੈ ਬਿਨਾਂ ਗਿਆਨ ਤੋਂ। ਇਹ ਤੈਨੂੰ ਜਿਹੜਾ ਮੌਨ ਧਾਰਨੀ ਮੈਂ ਕਿਹਾ ਹੈ ਇਹ ਰਾਜਾ ਜਿਨ੍ਹਾਂ ਦੇ ਮਨ ਵਿੱਚ ਤ੍ਰਿਸ਼ਨਾ ਉਹੀ ਅਤਿਸ਼ੇ ਕਰਕੇ ਗਾਲਿਆ ਅਤੇ ਫਿਰ ਉਹ ਵਿਚਾਰਾ ਕਹਿੰਦੇ ਵੀ ਮਨ ਚਲਾ ਗਿਆ ਜਿਉਂ ਰੱਬ ਮਾਸ ਨੇ ਸ਼ਾਂਤ ਮੈਂ ਵਸ਼ ਜਿਉਂ ਰੱਬ ਮਾਸ ਨੇ ਸ਼ਾਂਤ ਮੈਂ ਸ਼ਾਂਤ ਵਸ਼ ਉਤਪੰਨ ਤੋ ਚਲਾ ਗਿਆ। ਅਤੇ ਕਹਿੰਦੇ ਜਿਵੇਂ 12 ਮਹੀਨਿਆਂ ਵਿੱਚ ਪਿਛਲੀ ਰਾਤ ਵਿੱਚ ਸ਼ਾਂਤੀ ਉਤਪੰਨ ਪੈਦਾ ਹੁੰਦੀ ਹੈ ਨਾ ਕਿਉਂ ਨਿਰੇ ਕੋਟ ਧਰ ਭਰਤ ਕਿਵੇਂ ਕਹਿੰਦੇ ਰਾਜਾ ਹੈ ਦਿਲ ਦੇ ਧਾਰ ਕੇ ਭਰਤਰੀ ਜੀ ਨੇ ਰੱਬ ਭਇਓ ਗਿਆਨ ਸੁਪੰਨ ਭਰਤ ਰਵ ਰੱਬ ਦੇ ਵਿਸ਼ਰਾਮ ਲਾਉਣਾ ਕਿਉਂ ਨਿਰੇ ਕੋਟ ਧਰ ਭਰਤ ਰਵ ਰੱਬ ਨਾਮ ਬਾਣੀ ਦਾ ਜਾਂ ਬਚਨ ਦਾ ਜਾਂ ਵਿਸ਼ੇਸ਼ ਦਾ ਕਹਿੰਦੇ ਤਿਵੇਂ ਰਾਜੇ ਭਰਤਰੀ ਜੀ ਦੇ ਹਿਰਦੇ ਵਿੱਚ ਉਹ ਰਾਜਾ ਜਿਹੜੀ ਰੱਬ ਕਹੀ ਬਾਣੀ ਨੂੰ ਧਾਰਨ ਕਰਕੇ ਭਇਓ ਗਿਆਨ ਸੁਪੰਨ ਅਤੇ ਗਿਆਨ ਦੇ ਸੰਪੰਨ ਹੋ ਗਿਆ ਗਿਆਨ ਵਿੱਚ ਸੰਪੂਰਨ ਹੋ ਗਿਆ ਗਿਆਨੀ ਬਣ ਗਿਆ ਅਤੇ ਬੜਾ ਉਹ ਖੁਸ਼ੀ ਖੁਸ਼ੀ ਜਿਹੜਾ ਉਹ ਚਲਾ ਗਿਆ ਸੀ ਅਤੇ ਉਸਨੇ ਭਰਤਰੀ ਦੇ ਬਚਨਾਂ ਨੂੰ ਬੜਾ ਧਿਆਨ ਦੇ ਕੇ ਰੱਖਿਆ ਮਨ ਵਿੱਚ ਹਿਰਦੇ ਵਿਸਾਲੇ ਅਤੇ ਭਇਓ ਗਿਆਨ ਸੁਪੰਨ ਗਿਆਨ ਦੇ ਸੁਪੰਨ ਹੋ ਗਿਆ ਸੀ। ਇਵੇਂ ਦੋ ਰਾਜਿਆਂ ਨੂੰ ਮਨੋ ਉਪਦੇਸ਼ ਜਿਹੜੇ ਕੀਤੇ ਆ ਅਤੇ ਉਹਨਾਂ ਰਾਜਿਆਂ ਨੇ ਫਲ ਪਾਇਆ। ਸੋ ਅੱਜ ਇੱਥੇ ਸਮਾਪਤੀ ਕਰਦੇ ਹਾਂ। ਭਾਵ ਉਪਦੇਸ਼ ਧਾਰ ਕਰਨ ਦਾ ਇੰਨਾ ਫਲ ਕਿਉਂਕਿ ਭਰਤਰੀ ਜੋਗੀ ਜੀ ਨੇ ਆਤਮ ਸਰੂਪ ਦੀ ਪ੍ਰਾਪਤਾ ਕੀਤੀ ਸੀ ਤਾਂ ਕਰਕੇ ਭਰਤਰੀ ਜੀ ਦੇ ਬਚਨ ਵੀ ਕੰਮ ਦੇ ਸਨ ਅਤੇ ਰਾਜਾ ਵੀ ਨਿਹਾਲ ਹੋ ਗਿਆ ਸੀ। ਇਹ ਸਾਨੂੰ ਉਪਦੇਸ਼ ਆ ਅੱਜ ਇੱਥੇ ਸਮਾਪਤੀ ਕਰੀਏ। ਜਿਉਂ ਰੱਬ ਮਾਸ ਨੇ ਸ਼ਾਂਤ ਮੈਂ ਸ਼ਾਂਤ ਵਸ਼ ਉਤਪੰਨ ਕਿਉਂ ਨਿਰੇ ਪੋਰ ਧਾਰ ਭਰਤ ਰੱਬ ਗਏ ਭਇਓ ਗਿਆਨ ਸੁਪੰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।